ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਮੀਰ ਮਨੋ ਨੇ ਭੇਜਿਓ ਮਹਾਵਤ ਔਰ ਖਿਜਾਇ ਤੋਂ ਵੀ ਬਾਲਕ ਨੈ ਮਰਿਓ ਸਤਿਗੁਰ ਪਈ ਰਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਦੀਵਾਨ ਸਜੇ ਹਨ ਔਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਏ ਲਾਏ ਧਿਆਨ, ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਖ ਸਿਮਰਤ ਜਿਤ ਛੂਟਾ ਹੈ। ਕੀਰਤਨ ਉਪਰੰਤ ਹਰ ਰੋਜ਼ ਸ਼ਾਮ ਨੂੰ ਆਪ ਜੀ ਸਿੱਖ ਇਤਿਹਾਸ ਸਰਵਣ ਕਰ ਰਹੇ ਹੋ। ਸਿੱਖਾਂ ਨੇ 18ਵੀਂ ਸਦੀ ਚ ਜੋ ਕੁਰਬਾਨੀਆਂ ਕੀਤੀਆਂ, ਜੋ ਸ਼ਹਾਦਤਾਂ ਹੋਈਆਂ, ਜੋ ਸਾਡਾ ਇਤਿਹਾਸ ਲਿਖਿਆ ਗਿਆ ਉਹ ਲਹੂ ਨਾਲ ਲਿਖਿਆ ਗਿਆ। ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਦਕਾ ਅੱਜ ਸੰਸਾਰ ਭਰ ਵਿੱਚ ਸਿੱਖ ਜਿਹੜੇ ਹਨ ਉਹ ਜਾਣੇ ਜਾਂਦੇ ਹਨ। ਥਾਂ ਥਾਂ ਤੇ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਝੂਲਦੇ ਹਨ, ਲੰਗਰ ਚੱਲਦੇ ਹਨ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ ਔਰ ਸਾਧ ਸੰਗਤ ਜੀ ਸ਼ਹੀਦਾਂ ਸਿੰਘਾਂ ਨੇ ਸ਼ਹੀਦੀਆਂ ਪਾ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਨੀਂਹ ਰੱਖੀ ਹੈ। ਇਹ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮੀਰ ਮਨੂ ਜਿਹੜਾ ਕਿ ਖਾਲਸੇ ਦਾ ਬੜਾ ਵੱਡਾ ਵੈਰੀ ਬਣ ਗਿਆ, ਪਹਿਲਾਂ ਤਾਂ ਸਿੱਖਾਂ ਤੋਂ ਮਦਦ ਲਈ ਸੀ, ਜਦੋਂ ਲੋੜ ਪਈ ਉਦੋਂ ਖਾਲਸੇ ਦੀ ਮਦਦ ਲੈ ਲਈ, ਜਦੋਂ ਕੰਮ ਲੰਘ ਗਿਆ ਟਾਈਮ ਪਾਸ ਹੋ ਗਿਆ ਤੇ ਸਿੱਖਾਂ ਦਾ ਵੈਰੀ ਬਣ ਗਿਆ। ਕਦੀ ਸਮਾਂ ਸੀ ਕਿ ਤਰਲੇ ਕਰਦਾ ਸੀ ਖਾਲਸਾ ਜੀ ਮੇਰੀ ਸਹਾਇਤਾ ਕਰੋ, ਅਬਦਾਲੀ ਨਾਲ ਟੱਕਰ ਸੀ ਮੀਰ ਮਨੂ ਦੀ, ਸਿੰਘਾਂ ਨੇ ਮਦਦ ਕੀਤੀ ਔਰ ਇਹਦੇ ਵਿੱਚ ਤੇ ਸਿੰਘਾਂ ਵਿੱਚ ਇੱਕ ਕੜੀ ਸੀ ਦੀਵਾਨ ਕੌੜਾ ਮੱਲ ਜੀ। ਦੀਵਾਨ ਕੌੜਾ ਮੱਲ ਜੀ ਉਹਨਾਂ ਦੇ ਕਰਕੇ ਸਿੰਘ ਇਹਦੀ ਮਦਦ ਕਰਿਆ ਕਰਦੇ ਸਨ। ਜਦੋਂ ਦੀਵਾਨ ਕੌੜਾ ਮੱਲ ਜੀ ਦੀ ਮ੍ਰਿਤੂ ਹੋ ਗਈ, ਦੀਵਾਨ ਜੀ ਚੜ੍ਹਾਈ ਕਰ ਗਏ ਤਾਂ ਖਾਲਸੇ ਦੇ ਨਾਲ ਮੀਰ ਮਨੂ ਦਾ ਵੈਰ ਪੈ ਗਿਆ। ਉਸਨੇ ਐਲਾਨ ਕੀਤਾ ਪੰਜਾਬ ਦੇ ਵਿੱਚ ਜਿੱਥੇ ਕੋਈ ਸਿੱਖ ਨਜ਼ਰ ਆਵੇ ਕਤਲ ਕਰ ਦਿੱਤਾ ਜਾਵੇ ਔਰ ਬੀਬੀਆਂ ਤੱਕ ਬੱਚੇ ਸਭ ਗ੍ਰਿਫਤਾਰ ਕੀਤੇ ਗਏ। ਜਿਹੜੇ ਜਿਹੜੇ ਪਿੰਡ ਵਿੱਚ ਸਿੱਖਾਂ ਦੀ ਦਸ ਪੈਂਦੀ ਸੀ ਉੱਥੇ ਫੌਜ ਭੇਜ ਦਿੰਦਾ ਸੀ। ਹਜ਼ਾਰਾਂ ਬੀਬੀਆਂ ਸਿੰਘਣੀਆਂ ਕੈਦ ਕੀਤੀਆਂ। ਲਾਹੌਰ ਦੇ ਵਿੱਚ ਗੁਰਦੁਆਰਾ ਹੈ ਸ਼ਹੀਦ ਗੰਜ ਸਿੰਘਣੀਆਂ, ਤਿੰਨ ਸ਼ਹੀਦ ਗੰਜ ਲਾਹੌਰ ਵਿੱਚ ਹਨ। ਸ਼ਹੀਦ ਗੰਜ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਾਲਾ, ਦੂਸਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਜੀ ਵਾਲਾ, ਤੀਸਰਾ ਸ਼ਹੀਦ ਗੰਜ ਸਿੰਘਣੀਆਂ ਦਾ ਹੈ। ਉਹ ਸਿੰਘਣੀਆਂ ਜਿਹੜੀਆਂ ਗੁਰੂ ਖਾਲਸਾ ਜੀ ਮੀਰ ਮਨੂ ਨੇ ਫੜ ਕੇ ਕੈਦ ਵਿੱਚ ਪਾਈਆਂ ਸਨ, ਅੱਠ ਪਹਿਰਾਂ ਪਿੱਛੋਂ ਉਹਨਾਂ ਸਿੰਘਣੀਆਂ ਨੂੰ ਇੱਕ ਚੱਪਾ ਰੋਟੀ ਮਿਲਦੀ ਸੀ, ਯਾਨੀ ਇੱਕ ਰੋਟੀ ਦੇ ਚਾਰ ਹਿੱਸੇ ਕਰ ਦਿਓ, ਚਾਰ ਬੀਬੀਆਂ ਨੂੰ ਇੱਕ ਰੋਟੀ ਤੇ ਚੌਥਾ ਹਿੱਸਾ ਰੋਟੀ ਦਾ ਖਾ ਕੇ ਉਹ ਭਜਨ ਕਰਦੀਆਂ ਭਾਣਾ ਮੰਨਦੀਆਂ ਤੇ ਅੱਧਾ ਲੂਣ ਪਾ ਦਿੰਦੇ ਸਨ ਵਿੱਚ ਰੋਟੀ ਦੇ ਆਟੇ ਦੇ, ਵੀ ਆਰਾਮ ਨਾਲ ਸੁੱਖ ਨਾਲ ਉਹ ਵੀ ਨਾ ਖਾ ਸਕਣ। ਪਰ ਭੁੱਖੇ ਪੇਟ ਨੂੰ ਝੁਲਕਾ ਦੇਣ ਲਈ ਖਾਣੀ ਪੈਂਦੀ ਸੀ ਚੱਪਾ ਰੋਟੀ ਇੱਕ ਪਿਆਲਾ ਪਾਣੀ ਦਾ। ਮੀਰ ਮਨੂ ਦੀ ਜਿਹੜੀ ਜੇਲ੍ਹ ਸੀ ਉੱਤੋਂ ਬੰਦ ਸੀ। ਅੱਜ ਕੱਲ੍ਹ ਜੇਲ੍ਹਾਂ ਉੱਪਰ ਓਪਨ ਹੁੰਦੀਆਂ ਨੇ, ਖੁੱਲ੍ਹੀ ਹਵਾ ਵਿੱਚ ਘੁਮਾਉਣ ਫਿਰਾਉਣ ਦੀ ਸਹੂਲਤ ਹੁੰਦੀ ਹੈ ਕੈਦੀਆਂ ਨੂੰ। ਉਸ ਜ਼ਮਾਨੇ 'ਚ ਸਾਰੀ ਅੰਡਰਗਰਾਊਂਡ ਬੰਦ ਜੇਲ੍ਹ ਹੁੰਦੀ ਸੀ, ਅੰਦਰ ਸਿਲਾਬਾ ਹੁੰਦਾ ਸੀ, ਕੀੜੇ ਮਕੌੜੇ ਹੁੰਦੇ ਸਨ, ਹਨੇਰਾ ਹੁੰਦਾ ਸੀ, ਨਰਕ ਵਰਗੀ ਜ਼ਿੰਦਗੀ ਜੇਲ੍ਹ ਦੀ ਹੁੰਦੀ ਸੀ। ਹੱਥ ਕੜੀਆਂ ਤੇ ਬੇੜੀਆਂ ਲਾ ਕੇ ਅੰਦਰ ਸੁੱਟ ਦਿੰਦੇ ਸਨ। ਸਵਾ ਸਵਾ ਮਣ ਪੀਸਣਾ ਪੀਸਣ ਲਈ ਇੱਕ ਬੀਬੀ ਨੂੰ ਦਿੱਤਾ ਗਿਆ। ਸਵਾ ਮਣ ਕਣਕ ਜਾਂ ਛੋਲੇ ਪੀਸਣੇ ਚੱਕੀ ਦੇ ਉੱਤੇ ਹੱਥ ਦੇ ਨਾਲ ਬੜੇ ਔਖੇ ਹੈ। ਅੱਜ ਕੱਲ੍ਹ ਦੇ ਜ਼ਮਾਨੇ 'ਚ ਕਿਸੇ ਨੂੰ ਇੱਕ ਕਿਲੋ ਕਣਕ ਪੀਣ ਲਈ ਦੇ ਦਿੱਤੀ ਜਾਵੇ ਨਹੀਂ ਪੀ ਸਕਦਾ, ਹੰਬ ਜਾਏਗਾ, ਬਾਹਾਂ ਰਹਿ ਜਾਣਗੀਆਂ। ਸਵਾ ਸਵਾ ਮਣ ਪੀਸਣਾ ਰੋਜ਼ ਪੀ ਕੇ ਮਾਈਆਂ ਤੇ ਖਾਣ ਨੂੰ ਮਿਲਦੀ ਸੀ ਅੱਧੀ ਰੋਟੀ ਦਾ ਵੀ ਅੱਧਾ ਹਿੱਸਾ, ਚੌਥਾ ਹਿੱਸਾ ਰੋਟੀ। ਉਹਨਾਂ ਦੇ ਬੱਚੇ ਉਹਨਾਂ ਦੀਆਂ ਗੋਦੀਆਂ 'ਚ ਭੁੱਖੇ ਪਿਆਸੇ ਰੋਂਦੇ ਰਹਿੰਦੇ ਸਨ। ਜਦੋਂ ਉਹਨਾਂ ਲਈ ਪਾਣੀ ਮੰਗਦੇ ਸਨ ਤਾਂ ਉਹਨਾਂ ਨੂੰ ਨੇਜਿਆਂ 'ਤੇ ਟੰਗ ਦਿੱਤਾ ਜਾਂਦਾ ਸੀ। ਨੇਜਿਆਂ 'ਤੇ ਟੰਗ ਕੇ ਬੱਚੇ ਜਿਉਂਦੇ ਉੱਪਰ ਸੁੱਟਣੇ, ਥੱਲੇ ਬਰਛਾ ਕਰ ਦੇਣਾ, ਬੱਚੇ ਦੀਆਂ ਆਂਦਰਾਂ ਕੱਢ ਕੇ ਮਾਂ ਦੇ ਗਲ 'ਚ ਪਾ ਦੇਣੀਆਂ। ਔਰ ਸਾਧ ਸੰਗਤ ਜੀ, ਇਸ ਪ੍ਰਕਾਰ ਦੇ ਨਾਲ ਮਾਵਾਂ ਦੇ ਬੱਚੇ ਮਾਵਾਂ ਦੇ ਸਾਹਮਣੇ ਕਤਲ ਕੀਤੇ ਜਾਂਦੇ ਸਨ, ਟੋਟੇ ਟੋਟੇ ਕਰਕੇ ਗਲਾਂ 'ਚ ਹਾਰ ਪਾਏ ਜਾਂਦੇ ਸਨ। ਉਸ ਵੇਲੇ ਇਹ ਕਹਾਵਤ ਪ੍ਰਸਿੱਧ ਹੋਈ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਅੱਜ ਤੱਕ ਇਹ ਖਾਲਸੇ ਵਿੱਚ ਇਹ ਵਾਕਿਆ ਵੀਰ ਮੰਨੂ ਦੇ ਜ਼ੁਲਮਾਂ ਦਾ ਯਾਦ ਹੈ। ਔਰ ਉਹਨਾਂ ਦਿਨਾਂ ਵਿੱਚ ਇੱਕ ਘਟਨਾ ਮੁਨਸ਼ੀ ਖੁਸ਼ਵਖਤ ਰਾਏ ਨੇ ਲਿਖੀ ਹੈ। ਉਹ ਕਹਿੰਦਾ, ਉਦੋਂ ਮੈਂ ਛੋਟਾ ਜਿਹਾ ਸੀ ਜਦੋਂ ਮੀਰ ਮੰਨੂ ਦਾ ਰਾਜ ਸੀ, ਪੰਜਾਬ ਦੇ ਵਿੱਚ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ। ਰੋਜ਼ ਸੂਈਏ CID ਵਾਲੇ ਖਬਰਾਂ ਦਿੰਦੇ ਸਨ, ਫਲਾਣੇ ਪਿੰਡ 'ਚ ਸਿੱਖਾਂ ਦੇ ਇੰਨੇ ਘਰ ਹਨ, ਸਿੱਖ ਤਾਂ ਘਰਾਂ 'ਚੋਂ ਬਾਹਰ ਗਏ ਨੇ, ਸਿੱਖਣੀਆਂ ਹਨ। ਉੱਥੇ ਫੌਜ ਜਾਂਦੀ ਸੀ, ਸਿੱਖਣੀਆਂ ਨੂੰ ਬੰਨ ਕੇ ਫੜ ਕੇ ਲਿਆਉਂਦੀ ਸੀ ਰੋਜ਼। ਇੱਕ ਦਿਨ ਖਬਰ ਆਈ ਕਿ ਨਿਆਜ਼ ਬੇਗ ਪਿੰਡ ਕਸਬਾ, ਸਾਧ ਸੰਗਤ ਜੀ, ਲਾਹੌਰ ਦੇ ਵਿੱਚ, ਲਾਹੌਰ ਤੋਂ 8 ਕੋਹ ਪੱਛਮ ਵਾਲੇ ਪਾਸੇ ਨੂੰ, ਲਾਹੌਰ ਤੋਂ ਵੈਸਟ ਦਿਸ਼ਾ ਜਿਹੜੀ ਹੈ ਉਸ ਪਾਸੇ ਨੂੰ 8 ਕੋਹ ਦੇ ਉੱਤੇ ਇੱਕ ਪਿੰਡ ਸੀ ਨਿਆਜ਼ ਬੇਗ। ਨਿਆਜ਼ ਬੇਗ ਦੇ ਘਰ ਵਿੱਚ 100 ਘਰ ਸਿੱਖਾਂ ਦੇ। ਮੀਰ ਮੰਨੂ ਨੂੰ ਰਿਪੋਰਟ ਮਿਲੀ, ਉਹਨੇ 200 ਸਿਪਾਹੀ ਪੁਲਿਸ ਵਾਲੇ ਭੇਜੇ, ਜਾਓ ਸਿੱਖਾਂ ਦੇ ਘਰਾਂ ਵਿੱਚੋਂ ਸਿੱਖਣੀਆਂ ਨੂੰ ਬੰਨ੍ਹ ਕੇ ਲਿਆਓ, ਬੱਚਿਆਂ ਨੂੰ ਫੜ ਕੇ ਲਿਆਓ। 200 ਸਿਪਾਹੀ ਨਿਆਜ਼ ਬੇਗ ਪਿੰਡ ਪਹੁੰਚ ਗਏ। ਮੁਖਬਰ ਦੱਸੀ ਜਾਂਦੇ ਸਨ ਵੀ ਇਹ ਘਰ ਸਿੱਖਾਂ ਦਾ ਹੈ, ਇਹ ਘਰ ਸਿੱਖਾਂ ਦਾ ਹੈ, ਇਹ ਘਰ ਸਿੱਖਾਂ ਦਾ ਹੈ। ਤੇ ਪੁਲਿਸ ਵਾਲੇ ਦੌੜ ਦੌੜ ਕੇ ਜਾਂਦੇ ਸਨ, ਦਰਵਾਜ਼ੇ ਤੋੜ ਕੇ ਬੀਬੀਆਂ ਨੂੰ ਕੇਸਾਂ ਤੋਂ ਫੜਦੇ ਸਨ, ਚਪੇੜਾਂ ਮਾਰਦੇ, ਘੜੀਸਦੇ, ਗਲੀਆਂ 'ਚ ਸੁੱਟਦੇ, ਬੱਚਿਆਂ ਨੂੰ ਕੇਸਾਂ ਤੋਂ ਫੜ ਫੜ ਕੇ ਗਲੀਆਂ 'ਚ ਸੁੱਟਦੇ, ਮਾਰਦੇ। ਸਿੱਖ ਤਾਂ ਕੋਈ ਘਰ ਨਹੀਂ ਸੀ, ਸਿੱਖਣੀਆਂ ਹੀ ਸਨ। ਗੁਰੂ ਕੇ ਪਿਆਰੇ ਸਿੱਖਾਂ ਦੇ ਘਰਾਂ ਵਿੱਚ ਕੁਰਲਾਟ ਮਚ ਰਿਹਾ ਸੀ, ਹਾਹਾਕਾਰ ਮਚੀ ਹੋਈ ਸੀ, ਚੀਕ ਝਿਆੜਾ ਪਿੰਡ 'ਚ ਪੈ ਗਿਆ, ਬੱਚੇ ਰੋ ਰਹੇ ਸਨ, ਹਾਹਾਕਾਰ ਮਚ ਗਈ। ਇੱਕ 60 ਸਾਲ ਦੀ ਮਾਈ ਵਿਧਵਾ, ਜਿਹਦਾ ਪਤੀ ਕਿਤੇ ਗੁਰੂ ਖਾਲਸੇ ਦੇ ਨਾਲ ਜੰਗਾਂ 'ਚ ਸ਼ਹੀਦ ਹੋਇਆ ਸੀ, ਉਸ ਮਾਈ ਦਾ ਪੁੱਤਰ ਖਾਲਸੇ ਦੇ ਨਾਲ ਜੰਗਲਾਂ ਵਿੱਚ ਗਿਆ ਹੋਇਆ ਸੀ। ਉਹਦੀ ਨੂੰਹ ਘਰ ਸੀ ਤੇ ਇੱਕ ਉਹਦਾ ਛੋਟਾ ਜਿਹਾ ਪੋਤਰ ਸੀ। ਮਾਈ ਦੇ ਸਾਹਮਣੇ ਉਹਦੇ ਪੋਤਰੇ ਨੂੰ ਕੇਸਾਂ ਤੋਂ ਫੜਿਆ ਜੂੜੇ ਤੋਂ, ਉਹਦੀ ਨੂੰਹ ਨੂੰ ਫੜਿਆ ਜੂੜੇ ਤੋਂ, ਘੜੀਸ ਕੇ ਗਲੀ ਦੇ ਵਿੱਚ ਸੁੱਟਿਆ, ਠੁੱਡੇ ਮਾਰਨ ਲੱਗ ਪਏ। ਉਹ ਬੁੱਢੀ ਛੁਡਾਉਂਦੀ ਤੇ ਉਸ ਬੁੱਢੀ ਨੂੰ ਵੀ ਮਾਰਦੇ। ਉਹ ਬੁੱਢੀ ਉਸ ਮਾਰ ਤੋਂ ਤੰਗ ਆ ਕੇ ਰੋਂਦੀ ਹੋਈ ਉਹਦੇ ਮੂੰਹ ਤੋਂ ਇੱਕ ਵਾਕ ਨਿਕਲਿਆ। ਮੁਨਸ਼ੀ ਖੁਸ਼ ਵਕਤ ਰਾਏ ਨੇ ਗੱਲ ਲਿਖੀ ਹੈ, ਫਾਰਸੀ ਦੀ ਜਿਹੜੀ ਪੰਜਾਬ ਵਿੱਚ ਦੀ ਤਵਾਰੀਖ ਉਹਨੇ ਲਿਖੀ ਹੈ, ਉਹਦੇ ਵਿੱਚ ਦਰਜ ਹੈ। ਮੁਨਸ਼ੀ ਖੁਸ਼ ਵਕਤ ਰਾਏ ਕਹਿੰਦਾ, ਉਸ ਬੁੱਢੀ ਦੇ ਮੂੰਹ ਤੋਂ ਆਵਾਜ਼ ਜਿਹੜੀ ਨਿਕਲੀ, ਜੋ ਬੋਲ ਨਿਕਲਿਆ, ਬੜਾ ਰੁੱਖਾ ਜਿਹਾ ਬੋਲ ਸੀਗਾ, ਪਰ ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਆਪ ਤਾਂ ਚਲਾ ਗਿਆ, ਗੁਰੂ ਗੋਬਿੰਦ ਸਿੰਘ ਆਪ ਤਾਂ ਚਲਾ ਗਿਆ, ਸਾਨੂੰ ਪੈਦਾ ਕਰਕੇ ਇਹਨਾਂ ਬੁਰਛਿਆਂ ਦੇ ਵੱਸ ਪਾ ਗਿਆ। ਜੇ ਉਹਨੇ ਚਲੇ ਜਾਣਾ ਸੀ, ਸਾਡੀ ਮੁੜ ਕੇ ਸਾਰ ਨਹੀਂ ਸੀ ਲੈਣੀ, ਤੇ ਸਾਨੂੰ ਪੈਦਾ ਕਿਉਂ ਕੀਤਾ? ਜਦੋਂ ਉਸ ਬੁੱਢੀ ਦੇ ਮੂੰਹ ਤੋਂ ਇਹ ਬਚਨ ਨਿਕਲੇ ਕਿ ਨੀਲੇ ਘੋੜੇ ਤੇ ਸਵਾਰ, ਨੀਲਾ ਬਾਣਾ ਹੱਥ ਵਿੱਚ, ਬਰਛਾ ਫੜ ਕੇ ਕੋਈ ਆਇਆ ਤੇ ਕਹਿਣ ਲੱਗਾ, ਮਾਈ ਕੀ ਕਹਿਣੀ ਹੈ? ਉਹਨੇ ਉੱਤੇ ਨਹੀਂ ਦੇਖਿਆ ਮਾਈ ਨੇ, ਉਹਨੇ ਆਖਿਆ ਵੀ ਸ਼ਾਇਦ ਕੋਈ ਪੁਲਿਸ ਵਾਲਾ ਹੀ ਬੋਲ ਰਿਹਾ। ਉਹ ਕਹਿੰਦੀ ਜੀ, ਕਹਿਣਾ ਕੀ ਹੈ, ਗੁਰੂ ਗੋਬਿੰਦ ਸਿੰਘ ਨੇ ਸਾਡੀ ਜਾਨ ਨੂੰ ਮੁਸੀਬਤ ਪਾ ਦਿੱਤੀ ਹੈ। ਜੇ ਕਿਤੇ ਖਾਲਸਾ ਪੰਥ ਨਾ ਸਾਜਦਾ ਤੇ ਸਾਡੀ ਇਹ ਹਾਲਤ ਨਾ ਹੁੰਦੀ, ਸਾਡੀ ਆਹ ਦੁਰਦਸ਼ਾ ਨਾ ਹੁੰਦੀ, ਤੇ ਮੁੜ ਕੇ ਸਾਨੂੰ ਬੋੜਿਆ ਵੀ ਨਹੀਂ। ਅਜੇ ਉਹ ਬੁੱਢੀ ਵਿਚਾਰੀ ਇਹ ਕਹਿ ਰਹੀ ਸੀ ਕਿ ਉਹ ਬੋਲਿਆ, ਜੇ ਗੁਰੂ ਗੋਬਿੰਦ ਸਿੰਘ ਜਿਉਂਦਾ ਹੋਇਆ ਤੇ ਜ਼ਰੂਰ ਬੋੜੇਗਾ। ਇਹ ਕਹਿ ਕੇ ਜੈਕਾਰਾ ਗਜਾ ਦਿੱਤਾ। ਮੀਰ ਮਨੂ ਦੀ 200 ਫੌਜ ਨੂੰ ਇਕੱਲੇ ਨੇ ਲਲਕਾਰਿਆ। ਜਿੱਧਰ ਬਰਛਾ ਲੈ ਕੇ ਜਾਂਦਾ, ਵੈਰੀ ਦੀਆਂ ਛਾਤੀਆਂ ਚੀਰਦਾ ਜਾਂਦਾ, ਅੱਧੇ ਤੋਂ ਜ਼ਿਆਦਾ ਮਾਰਤੇ ਜਾਂ ਜ਼ਖਮੀ ਕਰ ਦਿੱਤੇ, ਰਹਿੰਦੇ ਜੁੱਤੀਆਂ ਵੀ ਛੱਡ ਕੇ ਦੌੜ ਗਏ। ਇਕੱਲੇ ਨੇ 100-200 ਦਾ ਮੁਕਾਬਲਾ ਕਰ ਲਿਆ। ਜਦੋਂ ਅੱਧੇ ਕੁ ਘੰਟੇ ਪਿੱਛੋਂ ਲੜਾਈ ਖਤਮ ਹੋ ਗਈ, ਸਭ ਦੌੜ ਗਏ, ਤਾਂ ਉਹ ਘੋੜੇ ਦਾ ਸਵਾਰ ਨੀਲੇ ਬਾਣੇ ਵਾਲਾ ਅਲੋਪ ਹੋ ਗਿਆ। ਮੁਨਸ਼ੀ ਖੁਸ਼ ਵਕਤ ਰਾਏ ਕਹਿੰਦਾ, ਉਸ ਤੋਂ ਬਾਅਦ ਪਤਾ ਨਹੀਂ ਲੱਗਾ ਉਹ ਕਿੱਧਰੋਂ ਆਇਆ ਤੇ ਕਿੱਧਰ ਚਲਾ ਗਿਆ, ਕੌਣ ਸੀ ਉਹ? ਹੁਣ ਖੁਸ਼ ਵਕਤ ਰਾਏ ਕਹਿੰਦਾ, ਸਿੱਖਾਂ ਦਾ ਵਿਸ਼ਵਾਸ ਹੈ ਕਿ ਹੋਰ ਕੋਈ ਨਹੀਂ ਸੀ, ਉਹਨਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਹੀ ਸੀ। ਔਰ ਸਾਧ ਸੰਗਤ ਜੀ, ਉਸ ਵੇਲੇ 10ਵੇਂ ਪਾਤਸ਼ਾਹ ਜੀ ਨੂੰ ਜੋਤੀ ਜੋਤ ਸਮਾਇਆ ਨੂੰ ਲਗਭਗ 45 ਸਾਲ ਹੋ ਚੁੱਕੇ ਸਨ। ਜੋਤੀ ਜੋਤ ਸਮਾਉਣ ਤੋਂ 45 ਸਾਲ ਬਾਅਦ ਦੀ ਘਟਨਾ ਹੈ, ਜਿਹੜੀ ਨਿਆਜ਼ ਬੇਗ ਪਿੰਡ ਲਾਹੌਰ ਦੇ ਲਾਗੇ ਵਾਪਰੀ। ਪੂਰੇ ਇਲਾਕੇ 'ਚ, ਪੂਰੇ ਦੂਰ ਦੂਰ ਤੱਕ ਇਸ ਗੱਲ ਦੀ ਖਬਰ ਫੈਲੀ ਕਿ ਸਿੱਖਾਂ ਦਾ ਗੁਰੂ ਆਇਆ ਸੀ ਉਹਨਾਂ ਦੀ ਮਦਦ ਕਰਨ ਵਾਸਤੇ। ਸੋ ਖਾਲਸਾ ਜੀ, ਖੰਡਾ ਜਾ ਕੇ ਹਾਥ ਮੇਂ, ਕਲਗੀ ਸੋ ਹੈ ਸੀਸ, ਸੋ ਹਮਰੀ ਰੱਖਿਆ ਕਰੇ ਗੁਰੂ ਕਲਗੀ ਧਾਰ ਜਗਦੀਸ਼। ਇਹ ਵਿਸ਼ਵਾਸ ਹੈ ਖਾਲਸੇ ਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਹਰ ਵੇਲੇ ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਜ਼ਾਲਮਾਂ ਦੇ ਜ਼ੁਲਮ ਦੇ ਘੜੇ ਪਾਪ ਦੇ ਭਰਨੇ ਸਨ, ਭਰ ਗਏ। ਮੀਰ ਮਨੂ ਨੇ ਜ਼ੁਲਮ ਕੀਤੇ, ਪੰਡੋਰੀ ਪਿੰਡ ਦੇ ਲਾਗੇ ਮੀਰ ਮਨੂ ਫੌਜਾਂ ਸਮੇਤ ਗਿਆ। ਭਾਈ ਰਤਨ ਸਿੰਘ ਜੀ ਲਿਖਦੇ ਹੈ ਕਿ ਮੇਰੀ ਦਾਦੀ ਸਰਦਾਰ ਮਹਤਾਬ ਸਿੰਘ ਭੰਗੂ, ਮੀਰਾਂ ਕੋਟੀਏ ਦੀ ਘਰਵਾਲੀ, ਅਤੇ ਸਾਡੇ ਪਰਿਵਾਰ ਦੀਆਂ ਬਹੁਤ ਸਾਰੀਆਂ ਬੀਬੀਆਂ ਉਸ ਪਿੰਡ ਵਿੱਚ ਸਨ, ਪੰਡੋਰੀ ਪਿੰਡ ਵਿੱਚ। ਤੇ ਲੁਕੀਆਂ ਹੋਈਆਂ ਸਨ ਇੱਕ ਸਾਧੂ ਦੇ ਡੇਰੇ ਵਿੱਚ। ਉਦਾਸੀ ਸੰਤ ਸੀਗਾ ਦਾਦੂ ਰਾਮ। ਦਾਦੂ ਰਾਮ ਦਾ ਪੋਤਾ ਉਦੋਂ ਉੱਥੇ ਗੱਦੀ ਤੇ ਸੀ ਛੋਟੀ ਉਮਰ ਵਿੱਚ। ਸਾਡੀ ਦਾਦੀ ਦੱਸਦੀ ਹੈ ਕਿ ਉਸ ਵੇਲੇ ਵੀਰ ਮੈਨੂੰ ਖੁਦ ਸਾਡੇ ਘਰ ਸਾਡੇ ਡੇਰੇ 'ਚ ਆ ਗਿਆ। ਆ ਕੇ ਕਹਿਣ ਲੱਗਾ ਦਾਦੂ ਦੇ ਪੋਤੇ ਨੂੰ ਕਿ ਤੂੰ ਡੇਰੇ 'ਚ ਸਿੱਖ ਛੁਪਾਏ ਹੋਏ ਨੇ। ਦਾਦੂ ਦੇ ਪੋਤੇ ਨੇ ਆਖਿਆ ਖਾਨ ਸਾਹਿਬ ਤਲਾਸ਼ੀ ਲੈ ਲਓ, ਘਰ ਦਾ ਸਾਰਾ ਪੱਤਾ ਪੱਤਾ ਡੇਰਾ ਵੇਖ ਲਓ, ਸਾਡੇ ਘਰ ਕੋਈ ਸਿੱਖ ਨਹੀਂ ਛੁਪਿਆ ਹੋਇਆ। ਵੀਰ ਮੈਨੂੰ ਨੇ ਆਖਿਆ ਮਾਈਆਂ ਕੌਣ ਨੇ? ਮਾਈਆਂ ਨੇ ਭਗਵੇਂ ਕੱਪੜੇ ਪਾਏ ਹੋਏ ਸਨ, ਗੇਰੂਵੇਂ ਸਾਧਾਂ ਵਾਲੇ, ਭਾਈ ਮਹਤਾਬ ਸਿੰਘ ਦੀ ਘਰਵਾਲੀ ਅਤੇ ਹੋਰ ਬੜੇ ਚੰਗੇ ਘਰ ਦੀਆਂ ਸਿੱਖਣੀਆਂ ਉੱਥੇ ਭੇਸ ਬਦਲ ਕੇ ਡੈਮ ਕੱਟ ਰਹੀਆਂ ਸਨ। ਉਹ ਦਾਦੂ ਦਾ ਪੋਤਰਾ ਕਹਿਣ ਲੱਗਾ ਇਹ ਸਾਡੀ ਸੰਪਰਦਾ ਦੀਆਂ ਸਾਧਵੀਆਂ ਹਨ, ਇਹ ਸਿੱਖਾਂ ਦੀਆਂ ਬੀਬੀਆਂ ਨਹੀਂ, ਇਹ ਮੇਰੀ ਮਾਂ ਹੈ, ਇਹ ਮੇਰੀ ਭੂਆ ਹੈ। ਇੱਦਾਂ ਉਹਨੇ ਆਪਣੇ ਪਰਿਵਾਰ ਦੀਆਂ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਵੀਰ ਮੈਨੂੰ ਮੰਨਿਆ ਨੇ, ਤੂੰ ਝੂਠ ਬੋਲਦਾ ਹੈ, ਸਿੱਖਾਂ ਦੀ ਮਦਦ ਕਰਦਾ ਹੈ, ਤੇਰੀ ਸਾਡੇ ਕੋਲ ਰਿਪੋਰਟ ਆਈ ਹੈ। ਉਹਨੇ ਆਖਿਆ ਮਹਾਰਾਜ ਜੋ ਕੁਝ ਹੈ ਤੁਹਾਡੇ ਸਾਹਮਣੇ ਹੈ, ਮੈਂ ਝੂਠ ਨਹੀਂ ਬੋਲਦਾ, ਪਰ ਮੰਨਿਆ ਨਹੀਂ। ਉਹਨੇ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ। ਹਾਥੀ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਦੋ ਵਾਰ, ਮਹਾਵਤ ਬਦਲ ਕੇ ਹਾਥੀ ਨਹੀਂ ਚੜ੍ਹਿਆ। ਇੱਥੋਂ ਤੱਕ ਆਪਾਂ ਰਾਤ ਕਥਾ ਸੁਣੀ ਸੀ, ਭਾਈ ਸਾਹਿਬ ਰਤਨ ਸਿੰਘ ਜੀ ਪੰਗੂ ਪੰਥ ਪ੍ਰਕਾਸ਼ ਦੇ ਵਿੱਚ ਕਥਾ ਲਿਖ ਰਹੇ ਆ। ਆਓ ਪ੍ਰੇਮ ਨਾਲ ਸਰਵਣ ਕਰੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਵੀਰ ਮਨੂ ਨੇ ਭੇਜਿਓ ਮਹਾਵਤ ਔਰ ਖਿਜਾਏ।
ਵੀਰ ਮਨੂ ਨੇ ਇੱਕ ਦੂਸਰਾ ਮਹਾਵਤ ਖਿੱਜ ਕੇ ਭੇਜਿਆ ਵੀ ਸ਼ਾਇਦ ਪਹਿਲਾ ਮਹਾਵਤ ਜਾਣ ਕੇ ਹਾਥੀ ਨੂੰ ਅੱਗੇ ਨਹੀਂ ਤੋਰਦਾ। ਦੂਸਰੇ ਮਹਾਵਤ ਨੂੰ ਕਿਹਾ ਕਿ ਤੂੰ ਇਸ ਸਾਧ ਦੇ ਉੱਤੇ ਆਪਣਾ ਹਾਥੀ ਚੜਾ ਦੇ।
ਕੌਪੀ ਬਾਲਕ ਨੈ ਮਰਿਓ ਸਤਿਗੁਰ ਪਈ ਰਜਾ।
ਪਰ ਗੁਰੂ ਦਾ ਭਾਣਾ ਐਸਾ ਵਰਤਿਆ ਉਹ ਬੱਚੇ ਨੂੰ ਉਸ ਦਾਦੂ ਰਾਮ ਦੇ ਪੋਤੇ ਨੂੰ ਹਾਥੀ ਨਹੀਂ ਮਾਰ ਸਕਿਆ।
ਚੌਪਈ ਹੁਣ ਫੀਲਦਾਰ ਵਜ਼ੀਰੈ ਕਹੀ।
ਉਸ ਮਹਾਵਤ ਨੂੰ ਵਜ਼ੀਰ ਨੇ ਆਖਿਆ
ਬਾਲਕ ਖਾਲੀ ਬਰਕਤੋਂ ਨਹੀਂ,
ਇਹਨੂੰ ਮਾਰ। ਤੇ ਅੱਗੋਂ ਮਹਾਵਤ ਕਹਿੰਦਾ ਜੀ ਇਹ ਜਿਹੜਾ ਬੱਚਾ ਹੈ ਨਾ, ਇਹਦੇ ਕੋਲ ਕੋਈ ਬਰਕਤ ਹੈ, ਕੋਈ ਅਜ਼ਮਤ ਹੈ, ਕੋਈ ਗੈਬੀ ਸ਼ਕਤੀ ਹੈ ਇਹਦੇ ਕੋਲ ਕਿ ਹਾਥੀ ਇਹਦੇ ਤੇ ਪੈਰ ਨਹੀਂ ਧਰਦਾ।
ਤੂੰ ਵਜ਼ੀਰੈ ਹਾਥੀ ਹਟਵਾਇਓ।
ਵਜ਼ੀਰ ਨੇ ਹਾਥੀ ਨੂੰ ਪਿੱਛੇ ਕਰ ਦਿੱਤਾ।
ਉਸ ਬਾਲਕ ਕੈਦ ਕਰਾਇਓ।
ਉਸ ਬੱਚੇ ਨੂੰ ਕੈਦ ਕਰ ਲਿਆ, ਗ੍ਰਿਫਤਾਰ ਕਰ ਲਿਆ, ਹੱਥ ਕੜੀਆਂ ਲਾ ਲਈਆਂ।
ਸਿੱਖਿਆ ਨੇ ਥੇ ਫੌਜ ਫੜ ਚਾਰ।
ਸਾਧ ਸੰਗਤ ਜੀ ਫੌਜ ਦੇ ਵਿੱਚ ਚਾਰ ਸਿੱਖ ਫੜ ਕੇ ਲਿਆਂਦੇ ਗਏ।
ਕਹੋ ਵਜ਼ੀਰ ਇਨ ਦੇਵੋ ਮਾਰ।
ਵਜ਼ੀਰ ਨੇ ਹੁਕਮ ਦਿੱਤਾ ਮੀਰ ਮਨੂ ਨੇ ਕਿ ਇਹਨਾਂ ਚਾਰਾਂ ਹੀ ਸਿੱਖਾਂ ਨੂੰ ਮੇਰੇ ਸਾਹਮਣੇ ਹੁਣੇ ਹੀ ਮਾਰ ਦਿਓ।
ਉਸ ਬੇਗਮ ਯਾਨੀ ਥੀ ਸਾਥ।
ਉਸ ਵੇਲੇ ਮੁਗਲਾਣੀ ਬੇਗਮ ਵਜ਼ੀਰ ਦੀ ਘਰਵਾਲੀ ਮੀਰ ਮਨੂ ਦੀ ਨਾਲ ਸੀ ਤੇ ਮੁਗਲਾਣੀ ਬੇਗਮ ਕਹਿਣ ਲੱਗੀ
ਕਰੀ ਅਰਜ ਉਨ ਜੋੜੇ ਹੱਥ।
ਉਹਨੇ ਅਰਜ ਕੀਤੀ ਹੱਥ ਜੋੜ ਕੇ ਵੀਰ ਮਨੂ ਨੂੰ ਆਖਿਆ
ਮੈਂ ਦੇਖਿਓ ਕਬ ਕੋ ਸਿੱਖ ਨਾਹੀ।
ਉਹ ਕਹਿਣ ਲੱਗੀ ਖਾਨ ਸਾਹਿਬ ਮੈਂ ਕਦੀ ਸਿੱਖ ਨਹੀਂ ਦੇਖੇ, ਮੈਂ ਸੁਣਿਆ ਸਿੱਖ ਬੜੇ ਬਹਾਦਰ ਹੁੰਦੇ ਨੇ, ਪਰ ਮੈਂ ਵੇਖੇ ਨਹੀਂ ਹਨ ਕਿੱਦਾਂ ਦੇ ਹੁੰਦੇ ਹਨ ਸਿੱਖ।
ਕਿਮਕਾ ਲੀਨੇ ਸਿੱਖ ਮੰਗਾਏ।
ਵੀਰ ਮੈਨੂੰ ਕਹਿੰਦਾ ਤੈਨੂੰ ਮੈਂ ਹੁਣੇ ਦਿਖਾ ਦਿੰਦਾ ਸਿੱਖ ਕਿੱਦਾਂ ਦੇ ਹੁੰਦੇ ਹੈ। ਉਹਨਾਂ ਚਾਰਾਂ ਸਿੱਖਾਂ ਨੂੰ ਹੱਥ ਕੜੀਆਂ ਲਾ ਕੇ ਬੇੜੀਆਂ ਲਾ ਕੇ ਬੇਗਮ ਨੂੰ ਦਿਖਾਉਣ ਵਾਸਤੇ ਲਿਆਂਦਾ ਗਿਆ।
ਦੇਖ ਬੇਗਮ ਤੇ ਦੈ ਛੁਡਾਏ।
ਬੇਗਮ ਨੇ ਦੇਖੇ ਚਾਰੇ ਸੂਰਬੀਰ ਸਿੱਖ। ਬੇਗਮ ਕਹਿਣ ਲੱਗੀ ਇਹਨਾਂ ਨੂੰ ਛੱਡ ਦਿਓ, ਮੇਰੇ ਕਹਿਣੇ ਦੇ ਛੱਡ ਦਿਓ। ਛੁਡਾ ਦਿੱਤਾ ਚਾਰਾਂ ਨੂੰ।
ਬਣਿਓ ਸਬਾਬ ਉਹਨੇ ਜਿੰਦ ਆਏ।
ਪਰਮੇਸ਼ਰ ਦੀ ਖੇਡ ਹੈ ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕਿਆ ਕੋਈ, ਮਾਰਨਾ ਤਾਂ ਰੱਖਣਾ ਵਾਹਿਗੁਰੂ ਦੇ ਹੱਥ ਹੈ ਸਾਰੀ ਖੇਡ। ਮੀਰ ਮਨੂ ਨਹੀਂ ਤਾਂ ਕਿਸੇ ਸਿੱਖ ਨੂੰ ਛੱਡਦਾ ਨਹੀਂ ਸੀ, ਪਰ ਬੇਗਮ ਦੇ ਆਖੇ ਲੱਗ ਕੇ ਚਾਰ ਸਿੱਖ ਜਿਉਂਦੇ ਛੱਡ ਦਿੱਤੇ।
ਤੋਲੋ ਆਏ ਹਲਕਾਰੇ ਬੋਲੇ,
ਐਨੇ ਨੂੰ CID ਵਾਲੇ ਖਬਰਦਾਰ ਜਿਹੜੇ ਖਬਰਾਂ ਲਿਆਉਂਦੇ ਸਨ ਸੂਈਏ ਉਹ ਆ ਗਏ। ਉਹਨਾਂ ਹਲਕਾਰਿਆਂ ਨੇ ਮੀਰ ਮਨੂ ਨੂੰ ਆ ਕੇ ਦੱਸਿਆ,
ਛੜ ਮਾਰੋ ਸ਼ਿਕਾਰ ਹਮ ਦੇਖ ਆਏ ਕੋਲੇ।
ਉਹ ਕਹਿਣ ਲੱਗੇ, ਖਾਂ ਮੀਰ ਮਨੂ ਜੀ, ਬੜਾ ਵੱਡਾ ਸ਼ਿਕਾਰ ਹੱਥ ਆਇਆ। ਸਿੱਖਾਂ ਨੂੰ ਸ਼ਿਕਾਰ ਕਹਿੰਦੇ ਸਨ, ਸਿੱਖਾਂ ਦਾ ਸ਼ਿਕਾਰ ਸਰਕਾਰ ਕਰਦੀ ਆ ਰਹੀ ਸੀ ਜਕਰੀਆ ਖਾਂ ਦੇ ਸਮੇਂ ਤੋਂ। ਮੀਰ ਮਨੂ ਨੂੰ ਹਲਕਾਰਿਆਂ ਨੇ ਦੱਸਿਆ, ਅਸੀਂ ਵੇਖ ਕੇ ਆਏ ਹਾਂ, ਬੜਾ ਸ਼ਿਕਾਰ ਲੱਭਾ, ਯਾਨੀ ਬੜੇ ਸਿੱਖ ਮਿਲ ਗਏ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਹੱਥੀਂ ਜਾ ਕੇ ਕਤਲ ਕਰ ਸਕਦੇ ਹੋ।
ਤੋਂ ਵਜ਼ੀਰ ਨੇ ਘੋੜੇ ਮੰਗਾਇਓ,
ਵਜ਼ੀਰ ਨੇ ਪੰਡੋਰੀ ਪਿੰਡ ਦੇ ਵਿੱਚ ਡੇਰੇ ਚ ਹੀ ਘੋੜਾ ਮੰਗਾ ਲਿਆ ਆਪਣਾ।
ਮੈਂ ਹਲਕਾਰਨ ਮੋਹਰੇ ਧਾਇਓ,
ਵਜ਼ੀਰ ਘੋੜੇ ਦੇ ਸਵਾਰ ਹੋ ਗਿਆ। ਮੀਰ ਮਨੂ ਘੋੜੇ ਤੇ ਬਹਿ ਕੇ ਹਲਕਾਰਿਆਂ ਦੇ ਨਾਲ ਉਧਰ ਤੁਰ ਪਿਆ ਜਿੱਧਰ ਹਲਕਾਰਿਆਂ ਨੇ ਦੱਸ ਪਾਈ ਸੀ ਕਿ ਸਿੱਖਾਂ ਦਾ ਬਹੁਤ ਵੱਡਾ ਪਰਿਵਾਰਾਂ ਦਾ ਝੁੰਡ ਬੈਠਾ ਹੈ। ਸਿੱਖਾਂ ਦੇ ਬੀਬੀਆਂ ਦੇ ਬੱਚੇ ਪੰਡੋਰੀ ਦੇ ਕਮਾਦ ਵਿੱਚ ਲੁਕੇ ਹੋਏ ਨੇ।
ਦੋਹਰਾ ਡਿਗੈ ਕਮਾਦ ਵੱਡ ਖੇਤ ਤੋਂ ਸਿੰਘੂ ਤੋਂ ਉਸ ਬਹੁ ਮਾਹੇ।
ਉੱਥੇ ਬੜਾ ਵੱਡਾ ਕਮਾਦ ਗੰਨੇ ਦਾ ਖੇਤ ਸੀਗਾ, ਕਹਿੰਦੇ ਨੇ 20-25 ਕਿੱਲੇ ਚ ਗੰਨਾ ਹੀ ਗੰਨਾ ਲੱਗਾ ਹੋਇਆ ਸੀ। ਤੇ ਸਿੰਘ ਵਿਚਾਰੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਬੀਬੀਆਂ ਤੇ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਮੀਰ ਮਨੂ ਦੇ ਜ਼ੁਲਮਾਂ ਤੋਂ ਡਰਦੇ ਹੋਏ ਕਮਾਦ ਵਿੱਚ ਲੁਕ ਕੇ ਬੈਠੇ ਸਨ।
ਸਿਆਣੇ ਸਿਆਣੇ ਬਾਲ ਬਿਰਦ ਕੇ ਲੈ ਗਿਰਦ ਤਾਹੇ,
ਬੁੱਢੇ ਠੇਰੇ ਵੀ ਵਿੱਚ ਸਨ, ਬੱਚੇ ਬੁੱਢੇ ਵੀ ਸਨ, ਬੀਬੀਆਂ ਵੀ ਸਨ। ਮੀਰ ਮਨੂ ਨੇ ਜਾ ਕੇ ਉਸ ਕਮਾਦ ਨੂੰ ਘੇਰਾ ਪਾ ਲਿਆ, ਆਲੇ ਦੁਆਲੇ ਫੌਜਾਂ ਲਾ ਦਿੱਤੀਆਂ ਵੀ ਕਮਾਦ ਵਿੱਚੋਂ ਸਿੱਖਾਂ ਦੇ ਪਰਿਵਾਰ ਕੱਢ ਕੇ ਕਤਲ ਕਰ ਦਿਓ, ਮਾਰ ਦਿਓ।
ਚੌਪਈ ਹੁਣ ਕੀ ਮਾਵੇਂ ਭੈਣ ਬਿਰਲਾਹੇ,
ਸਾਧ ਸੰਗਤ ਜੀ ਮਾਵਾਂ ਭੈਣਾਂ ਬੀਬੀਆਂ ਬਿਰਲਾਪ ਕਰਨ ਲੱਗ ਪਈਆਂ, ਹਾਹਾਕਾਰ ਮੱਚ ਗਈ। ਮੌਤ ਸਾਹਮਣੇ ਆ ਗਈ, ਜਦੋਂ ਮੌਤ ਸਾਹਮਣੇ ਆਉਂਦੀ ਹੈ ਉਦੋਂ ਵੱਡਿਆਂ ਵੱਡਿਆਂ ਦੇ ਹੌਸਲੇ ਪਸਤ ਹੋ ਜਾਂਦੇ ਹੈ। ਮੌਤ ਜੀ ਦੀ ਐਸੀ ਹੈ ਕਿ ਮੌਤ ਨੂੰ ਵੇਖ ਕੇ ਹਰ ਕੋਈ ਕੰਬ ਜਾਂਦਾ ਹੈ। ਜਦੋਂ ਮੌਤ ਸਾਹਮਣੇ ਆਈ ਲੋਕਾਂ 'ਚ ਚੀਖ ਝਿਆੜਾ ਮੱਚ ਗਿਆ, ਬੱਚੇ ਰੋਣ ਲੱਗ ਪਏ, ਮਾਵਾਂ ਆਪਣੇ ਬੱਚਿਆਂ ਨੂੰ ਘੁੱਟ ਘੁੱਟ ਕੇ ਛਾਤੀਆਂ ਨਾਲ ਲਾਂਦੀਆਂ, ਭੁੱਖੇ ਭਾਣੇ ਬੱਚੇ ਰੋਂਦੇ, ਤੇ ਬਾਹਰ ਮੀਰ ਮਨੂ ਦੀਆਂ ਫੌਜਾਂ ਬੰਦੂਕਾਂ ਲੈ ਕੇ ਕਮਾਦ ਵੱਲ ਗੋਲੀ ਚਲਾਉਣ ਦੀ ਤਿਆਰੀ ਕਰਨ ਲੱਗੀਆਂ।
ਕਹਿ ਨਾ ਸਕੇ ਵੈ ਕਿਸੇ ਸੁਨਾਹੀ,
ਪਰ ਉਹਨਾਂ ਦੀ ਕੌਣ ਸੁਣਦਾ ਸੀ ਜਿਹੜੇ ਵਿਚਾਰੇ ਰੋ ਰਹੇ ਸਨ, ਉਹਨਾਂ ਬੱਚਿਆਂ ਦਾ, ਉਹਨਾਂ ਬੀਬੀਆਂ ਦਾ, ਉਹਨਾਂ ਸਿੱਖ ਪਰਿਵਾਰਾਂ ਦਾ। ਉਸ ਵੇਲੇ ਗੁਰੂ ਤੋਂ ਬਿਨਾਂ ਕੋਈ ਸਹਾਰਾ ਨਹੀਂ ਸੀ।
ਲੋਕੜੇ ਦੇਖ ਗਿਰਦ ਕੰਪਾਹੇ,
ਲੋਕ ਕੰਬ ਰਹੇ ਸਨ, ਜਿਹੜੇ ਪਿੰਡ ਵਾਲੇ ਸਨ ਨਾ ਪੰਡੋਰੀ ਵਾਲੇ ਉਹ ਵੀ ਡਰ ਗਏ, ਜਿਹੜੇ ਘਰਾਂ 'ਚ ਹਿੰਦੂ ਮੁਸਲਮਾਨ ਬੈਠੇ ਉਹ ਵੀ ਡਰ ਗਏ ਵੀ ਸਾਡੇ ਪਿੰਡ ਦੇ ਲਾਗੇ ਇਤਨਾ ਖੂਨ ਖਰਾਬਾ ਹੋਣ ਲੱਗਾ, ਔਰ ਸਾਡੇ ਹੀ ਪਿੰਡ ਦੇ ਲੋਕ ਮਰ ਰਹੇ ਨੇ, ਸਾਡੇ ਗੁਆਂਢੀ ਪਿੰਡਾਂ ਦੇ ਲੋਕ ਮਰ ਰਹੇ ਨੇ, ਸਾਡੇ ਪੰਜਾਬ ਦੇ ਲੋਕ ਮਰ ਰਹੇ ਨੇ, ਸਾਡੇ ਭਰਾ ਮਰ ਰਹੇ ਨੇ। ਹਿੰਦੂ ਮੁਸਲਮਾਨ ਜਿਹੜੇ ਚੰਗੇ ਨੇਕ ਬੰਦੇ ਸਨ, ਕਿਉਂਕਿ ਸਾਰੀਆਂ ਕੌਮਾਂ 'ਚ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ, ਮੁਸਲਮਾਨ ਵੀ ਕਈ ਸਿੱਖਾਂ ਨਾਲ ਬੜਾ ਪਿਆਰ ਕਰਦੇ ਸਨ, ਹਿੰਦੂ ਵੀ ਕਰਦੇ ਸਨ, ਉਹ ਵਿਚਾਰੇ ਰੋਣ ਵੀ ਸਾਡੇ ਕੋਲ ਖੂਨ ਖਰਾਬਾ ਹੋਣ ਲੱਗਾ, ਸਾਡੇ ਰਿਸ਼ਤੇਦਾਰ, ਸਾਡੇ ਪਰਿਵਾਰ, ਸਾਡੇ ਭਾਈ ਜਾਣ ਪਛਾਣ ਦੇ ਲੋਕ ਮਰਨ ਲੱਗੇ ਹਨ।
ਇਹ ਅਬ ਬਚਤੇ ਜਿਸਤੇ ਨਾਹੇ,
ਲੋਕ ਮੂੰਹ ਜੁੰਗਲਾ ਪਾ ਕੇ ਸੋਚ ਰਹੇ ਸਨ, ਸਾਰੇ ਕਹਿ ਰਹੇ ਸਨ ਇਹ ਰੱਬ ਕੀ ਭਾਣਾ ਵਰਤਣ ਲੱਗਾ, ਵਿਚਾਰੇ ਲੋਕ ਬਚਣ ਨਹੀਂ ਲੱਗੇ ਹੁਣ, ਆ ਜਿਹੜੇ ਪਿੰਡਾਂ ਦੇ ਲੋਕ ਹਨ ਇਹ ਬਚਦੇ ਦਿਸਣਗੇ ਨਹੀਂ, ਮਾਰੇ ਜਾਣਗੇ ਹੁਣ।
ਕਿਆ ਜਾਣੀਏ ਇਨ ਪਿੱਛੇ ਕਿਆ ਹੋਏ,
ਜਿਹੜੇ ਪਿੰਡਾਂ ਦੇ ਪੰਚਾਇਤ ਦੇ ਬੰਦੇ ਸਨ ਉਹ ਵੀ ਡਰ ਕੇ ਖਲੋਤੇ ਸਨ, ਉਹ ਇਹ ਸੋਚਦੇ ਸਨ ਇਹ ਸਿੱਖ ਤਾਂ ਮਰ ਜਾਣਗੇ, ਇਹਨਾਂ ਨੂੰ ਤਾਂ ਵੀਰ ਮਨੂ ਹੁਣ ਮਾਰ ਦੇਵੇਗਾ, ਇਹਨਾਂ ਨੂੰ ਮਾਰਨ ਤੋਂ ਬਾਅਦ ਫਿਰ ਸਾਡੀ ਸ਼ਾਮਤ ਆਵੇਗੀ, ਸਾਨੂੰ ਪੁੱਛੇਗਾ ਕਿ ਤੁਸੀਂ ਸਿੱਖਾਂ ਨੂੰ ਕਮਾਦ 'ਚ ਕਿਉਂ ਲੁਕਾਇਆ ਸੀ, ਤੇ ਫਿਰ ਅਸੀਂ ਜਵਾਬ ਦੇ ਹੋਵਾਂਗੇ ਸਾਡੇ ਤੇ ਮੁਸੀਬਤ ਆ ਗਈ ਹੈ।
ਕਹਿ ਪਿੰਡ ਤੁਮ ਰੱਖੇ ਲੁਕਾਏ,
ਕਿਉਂਕਿ ਮੀਰ ਮਨੂ ਨੇ ਬਾਅਦ ਵਿੱਚ ਸਾਨੂੰ ਪੁੱਛਿਆ ਟੰਗ ਟੰਗ ਕੇ ਮਾਰਨਾ ਹੈ, ਕੁੱਟਣਾ ਹੈ ਤੇ ਸਜਾਵਾਂ ਦੇਣੀਆਂ ਨੇ। ਮੀਰ ਮਨੂ ਨੇ ਕਹਿਣਾ ਕਿ ਤੁਸੀਂ ਸਿੱਖ ਲੁਕਾਏ ਨੇ ਆਪਣੇ ਇਲਾਕੇ ਦੇ ਵਿੱਚ।
ਹਾਹਾਕਾਰ ਬੋਲੋਕਨ ਕਯੋ,
ਸਾਧ ਸੰਗਤ ਜੀ ਉਸ ਵੇਲੇ ਧਰਤੀ ਤੇ ਅਸਮਾਨ ਡਰੇ ਹੋਏ ਸਨ। ਆਲਾ ਦੁਆਲਾ ਕਈ ਮੀਲਾਂ ਚ ਪਿੰਡਾਂ ਚ ਦਹਿਸ਼ਤ ਫੈਲ ਗਈ ਕਿ ਪੰਡੋਰੀ ਦੇ ਲਾਗੇ ਕਤਲੇਆਮ ਹੋਣ ਲੱਗਾ, ਸਿੱਖਾਂ ਦੀ ਸ਼ਾਮਤ ਆ ਗਈ ਹੈ, ਸਿੱਖਾਂ ਦੇ ਬੱਚੇ ਬੁੱਢੇ ਬੀਬੀਆਂ ਸਭ ਮਾਰੇ ਜਾਣਗੇ।
ਤੋ ਸਤਿਗੁਰ ਏਮ ਪਾਣੋ ਪਇਓ,
ਉਸ ਵੇਲੇ ਗੁਰੂ ਸਾਹਿਬ ਜੀ ਮਹਾਰਾਜ ਬੜੇ ਬੇਅੰਤ ਹਨ। ਪ੍ਰਭ ਕੀ ਗੱਤ ਨੇ ਕੋਉ ਜਾਣੈ, ਰੱਬ ਦੀ ਗੱਲ ਰੱਬ ਹੀ ਜਾਣਦਾ ਉਹਨੇ ਕੀ ਕਰਨਾ। ਮਹਾਰਾਜ ਨੇ ਇਹੋ ਜਿਹਾ ਭਾਣਾ ਵਰਤਾ ਦਿੱਤਾ।
ਸੀਕ ਪਾਓ ਕੋੜਾ ਪਇਓ ਵਜ਼ੀਰ,
ਜਦੋਂ ਗੋਲੀ ਚਲਾਈ ਨਾ ਕਮਾਦ ਵੱਲ, ਤੇ ਸਿਆਣਿਆਂ ਨੂੰ ਪਤਾ ਵੀ ਕਮਾਦ ਵਿੱਚ ਗੋਲੀ ਮਾਰੀਏ ਤੇ ਖੜਕਾ ਬਹੁਤ ਹੁੰਦਾ। ਕਮਾਦ ਦੇ ਜਿਹੜੇ ਕਾਨੇ ਇੱਕ ਹੁੰਦੇ ਨੇ, ਉਹ ਜਿਹੜੇ ਉਹ ਆਪਸ ਵਿੱਚ ਖੜਕੇ ਨਾ ਜਦੋਂ, ਤੇ ਉਸ ਵੇਲੇ ਸਾਧ ਸੰਗਤ ਜੀ ਆਗ ਜਦੋਂ ਖੜਕੇ ਤੇ ਉਹਦੇ ਨਾਲ ਘੋੜਾ ਸੀਖ ਪਾਓ ਹੋ ਗਿਆ। ਸੀਖ ਪਾਓ ਦਾ ਮਤਲਬ ਹੁੰਦਾ ਅਗਲੇ ਪੈਰ ਚੁੱਕ ਕੇ ਤੇ ਘੋੜਾ ਪਿਛਲੇ ਪੈਰਾਂ ਤੇ ਖਲੋ ਜਾਂਦਾ। ਘੋੜਾ ਡਰ ਗਿਆ ਮੀਰ ਮਨੂ ਦਾ, ਮੀਰ ਮਨੂ ਦਾ ਘੋੜਾ ਡਰਿਆ, ਸਿੱਖ ਪਾਓ ਹੋ ਗਿਆ ਉਸ ਕਮਾਦ ਦੇ ਖੜਕੇ ਨਾਲ ਹੀ।
ਗਿਰਿਓ ਭੂ ਮਦ ਝੂਮ ਸੋ ਗੀਰ,
ਤੇ ਮੀਰ ਮਨੂ ਪਿਛਾ ਨੂੰ ਡਿੱਗ ਪਿਆ, ਘੋੜੇ ਤੋਂ ਝੂਮ ਕੇ ਥੱਲੇ ਜਾ ਪਿਆ।
ਇਕ ਪੈਰ ਮਦ ਫਸਿਓ ਰਕਾਬ,
ਉਹਦਾ ਪੈਰ ਮੀਰ ਮਨੂ ਦਾ ਰਕਾਬ ਚ ਫਸ ਗਿਆ, ਜਿਹੜੀ ਪੈਰ ਪਾਈ ਹੁੰਦੀ ਨਾ ਰਕਾਬ ਘੋੜੇ ਦੀ, ਘੋੜੇ ਦੀ ਰਕਾਬ ਵਿਚ ਮੀਰ ਮਨੂ ਦਾ ਪੈਰ ਫਸ ਗਿਆ ਤੇ ਘੋੜਾ ਅੰਨੇ ਵਾ ਦੌੜ ਪਿਆ।
ਗਈ ਜਾਨ ਬੋ ਪਾਈ ਅਜਾਬ,
ਘੋੜਾ ਰੁਕਿਆ ਹੀ ਨੀ, ਘੋੜਾ ਡਰ ਗਿਆ, ਡਰਿਆ ਹੋਇਆ ਘੋੜਾ ਦੌੜੀ ਗਿਆ ਤੇ ਮੀਰ ਮਨੂ ਦਾ ਪੈਰ ਵਿਚ ਫਸਿਆ, ਮੀਰ ਮਨੂ ਨਾਲ ਨਾਲ ਘੜੀਸੀ ਗਿਆ। ਘੜੀਸ ਘੜੀਸ ਕੇ ਘੜੀਸ ਘੜੀਸ ਕੇ ਦੋ ਤਿੰਨ ਮੀਲ ਬਾਅਦ ਜਾ ਕੇ ਕਿਤੇ ਘੋੜਾ ਰੁਕਿਆ, ਪਰ ਉਹਨੇ ਨੂੰ ਮੀਰ ਮਨੂ ਇਸ ਦੁਨੀਆ ਤੋਂ ਸਦਾ ਲਈ ਚਲਾ ਜਾ ਚੁੱਕਾ, ਫਾਨੀ ਮਰ ਗਿਆ ਮੀਰ ਮਨੂ। ਘੋੜੇ ਦੇ ਵਿੱਚ ਰਕਾਬ ਦੇ ਚ ਪੈਰ ਫਸਣ ਕਰਕੇ ਘੋੜੇ ਨੇ ਘੜੀਸ ਘੜੀਸ ਕੇ ਮਾਰ ਦਿੱਤਾ, ਆਪਣੇ ਘੋੜੇ ਤੋਂ ਹੀ ਡਿੱਗ ਕੇ ਮਰ ਗਿਆ।
ਸਿੰਘਨ ਸ਼ਿਕਾਰ ਤੁਰਕਨ ਭੁੱਲ ਗਏ,
ਸਿੰਘਾਂ ਨੂੰ ਮਾਰਨ ਆਇਆ ਸੀ, ਆਪਣੀ ਜਾਨ ਗੁਆ ਬੈਠਾ। ਜਿਸ ਨੂੰ ਵਾਹਿਗੁਰੂ ਨੇ ਬਚਾਉਣਾ ਹੋਵੇ ਬਚਾ ਲੈਂਦਾ, ਉਹਨਾਂ ਦੀ ਜਾਨ ਬਚੀ ਸੀ ਜਿਹੜੇ ਕਮਾਦ ਵਿੱਚ ਬੈਠੇ ਸਨ, ਬੱਚੇ ਬੀਬੀਆਂ ਬੁੱਢੇ ਵਿਚਾਰੇ ਕਈ ਦਿਨਾਂ ਤੋਂ ਭੁੱਖੇ ਭਾਣੇ, ਉਹਨਾਂ ਦੀ ਰੱਬ ਨੇ ਜਾਨ ਬਚਾ ਲਈ। ਤੇ ਤੁਰਕਾਂ ਨੂੰ ਮੀਰ ਮਨੂ ਦੇ ਫੌਜੀਆਂ ਨੂੰ ਵੀ ਸਿੰਘਾਂ ਦਾ ਸ਼ਿਕਾਰ ਕਰਨਾ ਹੁਣ ਭੁੱਲ ਗਿਆ ਤੇ ਮੀਰ ਮਨੂ ਦੀ ਜਾਨ ਦਾ ਫਿਕਰ ਪੈ ਗਿਆ।
ਫੜਿਓ ਤੋ ਸੋ ਪੀ ਛੱਡ ਦਿਓ,
ਜਿਹੜੇ ਸਿੱਖ ਫੜੇ ਸਨ ਉਹ ਵੀ ਛੱਡ ਦਿੱਤੇ ਤੇ ਮੀਰ ਮਨੂ ਦੀ ਲਾਸ਼ ਨੂੰ ਚੁੱਕਣ ਵਾਸਤੇ ਸਾਰੇ ਉਧਰ ਦੌੜ ਪਏ।
ਐਸੋ ਪਇਓ ਮਨੂ ਹਵਾਲ,
ਸਾਧ ਸੰਗਤ ਜੀ ਮੀਰ ਮਨੂ ਮਰ ਗਿਆ ਤੇ ਮੀਰ ਮਨੂ ਦੀ ਫੌਜ ਨੂੰ 6 ਮਹੀਨੇ ਹੋ ਗਏ ਸੀ, ਤਨਖਾਹ ਨਹੀਂ ਸੀ ਮਿਲੀ। ਮੀਰ ਮਨੂ ਦੀ ਫੌਜ ਜਿਹੜੀ ਸੀ ਉਹ ਸਰਕਾਰੀ ਖਜ਼ਾਨਾ ਖਾਲੀ ਹੋਣ ਕਰਕੇ ਤਨਖਾਹ ਵੱਲੋਂ ਤੰਗ ਸੀ, ਤਨਖਾਹ ਨਹੀਂ ਸੀ ਮਿਲੀ ਫੌਜ ਨੂੰ। ਫੌਜ ਨੇ ਸੋਚਿਆ ਵੀ ਮੀਰ ਮਨੂ ਮਰ ਗਿਆ, ਸਾਨੂੰ ਹੁਣ ਕਹਿੰਦੇ ਤਨਖਾਹ ਦੇਣੀ ਹੈ, ਹੁਣ ਸਾਡੀ ਨੌਕਰੀ ਗਈ, ਜੇ ਅਸੀਂ ਨੌਕਰੀ ਛੱਡਾਂਗੇ ਤਾਂ ਵੀ 6-6 ਮਹੀਨੇ ਦੀ ਤਨਖਾਹ ਵੀ ਜਾਏਗੀ। ਫੌਜੀਆਂ ਨੇ ਕਿਆ ਕਰਿਆ ਕਿ ਮੀਰ ਮਨੂ ਦੀ ਲਾਸ਼ ਕਬਜ਼ੇ 'ਚ ਕਰ ਲਈ ਤੇ ਮੀਰ ਮਨੂ ਦੀ ਬੇਗਮ ਨੂੰ ਕਹਿਣ ਲੱਗੇ ਵੀ ਬੇਗਮ ਸਾਹਿਬ ਜੇ ਸਾਡੀ 6 ਮਹੀਨੇ ਦੀ ਤਨਖਾਹ ਦੇਵੇਂਗੀ ਤੇ ਤਾਂ ਅਸੀਂ ਤੇਰੀ ਤੇਰੇ ਪਤੀ ਦੀ ਲਾਸ਼ ਦਿਆਂਗੇ, ਜੇ ਤੂੰ 6 ਮਹੀਨੇ ਦੀ ਤਨਖਾਹ ਨਹੀਂ ਤਾਰਦੀ ਅਸੀਂ ਤੇਰੇ ਪਤੀ ਦੀ ਲਾਸ਼ ਨੂੰ ਨਾ ਦਫਨਾਵਾਂਗੇ, ਇਹਨੂੰ ਬਲਕਿ ਇਹਦੇ ਕੀੜੇ ਪੈਣਗੇ ਤੇ ਤੁਹਾਡਾ ਜਲੂਸ ਨਿਕਲੇਗਾ। ਬੇਗਮ ਨੇ ਆਪਣੇ ਗਹਿਣੇ ਵੇਚ ਕੇ, ਲੱਖਾਂ ਰੁਪਈਏ ਦੇ ਗਹਿਣੇ ਸਨ ਬੇਗਮ ਦੇ ਕੋਲ, ਉਹਨੇ ਉਹ ਫੌਜ ਦੇ ਤਨਖਾਹ ਦਿੱਤੀ ਜਿਵੇਂ ਕਿਵੇਂ ਔਖੇ ਸੌਖੇ ਹੋ ਕੇ। ਕਈ ਦਿਨਾਂ ਲਾਸ਼ ਖਰਾਬ ਹੁੰਦੀ ਰਹੀ, ਕਈ ਦਿਨਾਂ ਪਿੱਛੋਂ ਮੀਰ ਮਨੂ ਦੀ ਲਾਸ਼ ਦਫਨ ਕਰਨ ਦਾ ਮੌਕਾ ਬਣਿਆ। ਜੈਸੀ ਕਰਨੀ ਵੈਸੀ ਭਰਨੀ, ਜੋ ਪਾਪੀ ਮੀਰ ਮਨੂ ਨੇ ਸਿੱਖਾਂ ਨਾਲ ਜ਼ੁਲਮ ਕੀਤੇ ਸੀਗੇ ਉਹਦਾ ਅਖੀਰ ਅੰਤ ਮਾੜੇ ਦਾ ਮਾੜਾ ਹੀ ਹੋਇਆ। ਹਾਂਜੀ,
1823
ਬਿਕਰਮੀ ਤੇ 1767 ਈਸਵੀ ਦੇ ਵਿਚ ਇਹ ਪਾਣਾ ਵਰਤਿਆ।
ਦੋਹਰਾ ਇੱਕ ਬਰਸ ਕਾਬਲੀ ਰਹੋ ਮਧੁਰ ਹੋਲੇ ਦੇਸ,
ਇੱਕ ਸਾਲ ਅਹਿਮਦ ਸ਼ਾਹ ਅਬਦਾਲੀ ਯਾਨੀ ਕਾਬਲ ਤੋਂ ਆ ਕੇ ਹਿੰਦੁਸਤਾਨ ਵਿਚ ਰਿਹਾ। ਰੋਹੇਲੇ ਦਾ ਇਲਾਕਾ ਜਿਹੜਾ ਹੈ, ਮੇਰਠ ਦਾ ਇਲਾਕਾ, ਸਹਾਰਨਪੁਰ ਦਾ, ਸ਼ਾਮਲੀ ਦਾ, ਜਿੱਥੇ ਬਾਬਾ ਮਿਤ ਸਿੰਘ ਜੀ 6000 ਸਿੰਘਾਂ ਸਮੇਤ ਸ਼ਹੀਦ ਹੋਏ, ਕੱਲ ਆਪਾਂ ਸੁਣੀ ਸੀ ਕਥਾ, ਉਸ ਇਲਾਕੇ ਚ ਅਬਦਾਲੀ ਰਿਹਾ, ਉਹਦੀ ਫੌਜ ਰਹੀ ਹੈ।
ਨਵਾਬ ਸਭਨ ਪੈਸੇ ਦੇ ਔਰ ਲਾਹੌਰ ਮੱਲੀ ਉਸ ਬੇਸ,
ਨਜੀਬ ਖਾਨ ਰੋਹੇਲਾ ਸਾਰੀ ਫੌਜ ਨੂੰ ਖਰਚਾ ਦਿੰਦਾ ਸੀ, ਦਿੱਲੀ ਦਾ ਵਜ਼ੀਰ ਸੀ ਪਠਾਨ, ਦਿੱਲੀ ਦੇ ਖਜ਼ਾਨੇ ਨੂੰ ਚੂਨਾ ਲਾਈ ਜਾਂਦਾ ਸੀ, ਘੁਆਂਦਾ ਸੀ ਮੁਗਲਾਂ ਦਾ ਵਜ਼ੀਰ, ਕੰਮ ਕਰਦਾ ਸੀ ਪਠਾਣਾ ਲਈ, ਅਬਦਾਲੀ ਦੇ ਵਾਸਤੇ। ਅਬਦਾਲੀ ਅਫਗਾਨਿਸਤਾਨ ਤੋਂ ਆ ਕੇ ਬੈਠਾ ਸੀ ਤੇ ਉਹਨੂੰ ਲੱਖਾਂ ਰੁਪਈਆ ਇਹ ਦਿੰਦਾ ਸੀ ਨਜੀਬ ਖਾਨ ਰੋਹੇਲਾ। ਹਾਂਜੀ,
ਚੌਪਈ ਜੇ ਸਭ ਉਸਕੀ ਕਥਾ ਕਥਈ ਹੈ।
ਭਾਈ ਰਤਨ ਸਿੰਘ ਜੀ ਕਹਿੰਦੇ ਜੇ ਹੁਣ ਮਰਾਠਿਆਂ ਦੀ ਤੇ ਅਬਦਾਲੀ ਦੀ ਸਾਰੀ ਕਥਾ ਦੱਸੀਏ ਤਾਂ ਫਿਰ ਬਹੁਤ ਜ਼ਿਆਦਾ ਵਿਸਥਾਰ ਹੁੰਦਾ। ਮੇਰਾ ਮਕਸਦ ਸਿਰਫ ਪੰਥ ਨਾਲ ਜਿਹੜੀਆਂ ਘਟਨਾਵਾਂ ਸੰਬੰਧਿਤ ਨੇ ਮਰਾਠਿਆਂ ਦੀਆਂ ਜਾਂ ਪਠਾਣਾਂ ਦੀਆਂ ਜਾਂ ਮੁਗਲਾਂ ਦੀਆਂ, ਮੈਂ ਉਹੀ ਦੱਸ ਰਿਹਾ। ਬਾਕੀਆਂ ਦੀਆਂ ਹੁਣ ਕਿਸੇ ਕਹਾਣੀਆਂ ਦਾ ਬੜੇ ਲੰਮੇ ਚੌੜੇ ਨੇ, ਉਹ ਦੱਸਣ ਦਾ ਕੋਈ ਫਾਇਦਾ ਨਹੀਂ। ਮੈਂ ਉਨੀਆਂ ਗੱਲਾਂ ਹੀ ਲਿਖਾਂਗਾ ਜਿੰਨੀਆਂ ਦਾ ਖਾਲਸੇ ਪੰਥ ਦੇ ਇਤਿਹਾਸ ਨਾਲ ਸੰਬੰਧ ਹੈ।
ਗ੍ਰੰਥ ਵਧੇ ਕੁਝ ਸੁੱਖ ਨਾ ਪਈਆ,
ਗ੍ਰੰਥ ਬਹੁਤਾ ਵਧੇਗਾ ਤੇ ਉਹਦਾ ਲਾਭ ਸੰਗਤਾਂ ਨੂੰ ਕੋਈ ਨਹੀਂ ਹੋਵੇਗਾ। ਜੇ ਮੈਂ ਸਾਰੀ ਕਥਾ ਅਬਦਾਲੀ ਦੇ ਹਮਲਿਆਂ ਦੀ ਲਿਖਾਂ,
ਜੁੱਤ ਪਇਓ ਬੜਾ ਪਾਊ ਸਾਥ।
ਅਹਿਮਦ ਸ਼ਾਹ ਅਬਦਾਲੀ ਦਾ ਮਰਾਠਿਆਂ ਨਾਲ ਬੜਾ ਭਾਰੀ ਯੁੱਧ ਪਾਣੀਪਤ ਦੇ ਮੈਦਾਨ ਵਿਚ ਹੋਇਆ।
ਉਸ ਮੈਂ ਬਹੁਤ ਬਤਤ ਹੈ ਬਾਤ,
ਉਹ ਲੜਾਈ ਸਾਰੀ ਦੱਸੀਏ ਤਾਂ ਉਹਦੇ ਵਿਚ ਵੀ ਕਥਾ ਬਹੁਤ ਵੱਧ ਜਾਂਦੀ ਹੈ, ਬਹੁਤ ਜ਼ਿਆਦਾ ਲੰਮਾ ਵਿਸਥਾਰ ਹੁੰਦਾ ਹੈ।
ਤਾਤੇ ਸੁਸ਼ਮ ਬਾਤ ਸੁਣਾਊ,
ਇਸ ਕਰਕੇ ਥੋੜੇ ਜਿਹੇ ਸ਼ਬਦਾਂ ਵਿਚ ਸਾਰੀਆਂ ਗੱਲਾਂ ਸੰਖੇਪ ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਦੱਸਦਾ ਹਾਂ।
ਗ੍ਰੰਥ ਪੜ੍ਹਨ ਤੇ ਅਧਿਕ ਡਰਾਊ,
ਮੈਨੂੰ ਇਹ ਡਰ ਹੈ ਕਿ ਗ੍ਰੰਥ ਕਿਤੇ ਵੱਧ ਨਾ ਜਾਵੇ।
ਸਭ ਤੁਰਕਣੀਓ ਬਾਤ ਬਣਾਈ,
ਹੁਣ ਸਾਧ ਸੰਗਤ ਜੀ ਤੁਰਕ ਤੁਰਕ ਭਾਈ ਭਾਈ ਹੋ ਗਏ। ਜਦੋਂ ਆਪਸ ਵਿਚ ਲੜਾਈ ਕਰਨੀ ਹੁੰਦੀ ਮੁਗਲਾਂ ਪਠਾਣਾ ਦੀ, ਇੱਕ ਦੂਜੀ ਦੇ ਵੈਰੀ ਬਣ ਜਾਂਦੇ। ਜਦੋਂ ਮਰਾਠਿਆਂ ਦੇ ਸਿੱਖਾਂ ਦੀ ਵਾਰੀ ਆਉਂਦੀ ਭਾਈ ਬਣ ਜਾਂਦੇ ਆਪਸ ਵਿਚ। ਹੁਣ ਮਰਾਠਿਆਂ ਨੂੰ ਭਜਾਉਣ ਵਾਸਤੇ ਤੁਰਕਾਂ ਨੇ ਆਪਸ ਚ ਗੱਲ ਬਣਾ ਲਈ,
ਹਿੰਦੂ ਮਰਾਠੇ ਸਭ ਦੈ ਗਵਾਈ,
ਕਹਿੰਦੇ ਆਪਾਂ ਹਿੰਦੂਆਂ ਤੋਂ ਕੀ ਲੈਣਾ, ਇਹਨਾਂ ਹਿੰਦੂਆਂ ਨੂੰ ਕਾਫਰਾਂ ਨੂੰ ਭਜਾ ਦਈਏ ਤੇ ਦਿੱਲੀ ਦੇ ਵਿਚ ਆਪਾਂ ਬਾਅਦ ਵਿਚ ਵੰਡ ਪਾ ਲਵਾਂਗੇ। ਪਠਾਨ ਤੇ ਮੁਗਲ ਇਕੱਠੇ ਹੋ ਗਏ, ਹਾਲਾਂਕਿ ਮਰਾਠਿਆਂ ਨੂੰ ਬੁਲਾਉਣ ਵਾਲੇ ਮੁਗਲ ਹੀ ਸਨ, ਮੁਗਲਾਂ ਦੀ ਮਦਦ ਲਈ ਮਰਾਠੇ ਆਉਂਦੇ ਸਨ, ਪਰ ਜਦੋਂ ਮਰਾਠਿਆਂ ਤੇ ਮੁਸੀਬਤ ਪਈ ਮਰਾਠਿਆਂ ਦੀ ਕਿਸੇ ਨੇ ਮਦਦ ਨਹੀਂ ਕੀਤੀ ਸਿਵਾਏ ਮਹਾਰਾਜਾ ਆਲਾ ਸਿੰਘ ਤੋਂ। ਆਲਾ ਸਿੰਘ ਪਟਿਆਲੇ ਦੇ ਰਾਜੇ ਨੇ ਮਰਾਠਿਆਂ ਨੂੰ ਰਾਸ਼ਨ ਪਾਣੀ ਭੇਜਿਆ ਪਾਣੀਪਤ ਦੀ ਲੜਾਈ ਵਿਚ, ਔਰ ਜਦੋਂ ਅਬਦਾਲੀ ਨੇ ਆਲਾ ਸਿੰਘ ਨੂੰ ਪੁੱਛਿਆ ਬਾਅਦ ਵਿਚ ਗ੍ਰਿਫਤਾਰ ਕਰਕੇ ਵੀ ਤੂੰ ਮਰਾਠਿਆਂ ਦੀ ਮਦਦ ਕਿਉਂ ਕੀਤੀ ਹੈ, ਆਲਾ ਸਿੰਘ ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਂ ਕੋਈ ਮਦਦ ਨਹੀਂ ਕੀਤੀ, ਮੈਂ ਤਾਂ ਅਨਾਜ ਵੇਚਿਆ ਸੀ ਉਹਨਾਂ ਨੇ ਖਰੀਦ ਲਿਆ, ਵਪਾਰੀ ਹਾਂ ਮੈਂ ਤਾਂ, ਤੋ ਇਸ ਤਰ੍ਹਾਂ ਅਬਦਾਲੀ ਤੋਂ ਬੜੀ ਮੁਸ਼ਕਿਲ ਆਲਾ ਸਿੰਘ ਨੇ ਆਪਣੀ ਜਾਨ ਛਡਾਈ ਸੀ ਇਸੇ ਮਾਮਲੇ ਵਿੱਚ। ਸੋ ਉਹ ਕਹਿ ਰਹੇ ਨੇ, ਭਾਈ ਰਤਨ ਸਿੰਘ ਜੀ ਲਿਖ ਰਹੇ ਨੇ ਕਿ ਮਰਾਠੇ ਜਿਹੜੇ ਮੁਗਲਾਂ ਦੀ ਮਦਦ ਕਰਨ ਆਉਂਦੇ ਸਨ ਤੇ ਮੁਗਲਾਂ ਨੇ ਵੀ ਮਰਾਠਿਆਂ ਦੀ ਮਦਦ ਨਹੀਂ ਕੀਤੀ, ਜਦੋਂ ਅਬਦਾਲੀ ਨੇ ਉਹਨਾਂ ਨੂੰ ਹਾਰ ਦਿੱਤੀ ਹੈ ਨਾ ਪਾਣੀਪਤ ਦੇ ਮੈਦਾਨ ਵਿੱਚ।
ਨਵਾਬ ਵਜ਼ੀਰਨ ਫੌਜ ਮੰਗਾਈ,
ਨਵਾਬ ਨੇ ਨਜ਼ੀਬ ਖਾਨ ਰੋਹੇਲੇ ਨੇ ਸਾਰੀ ਫੌਜ ਮੰਗਾ ਕੇ ਮੁਗਲਾਂ ਪਠਾਣਾਂ ਦੀ ਇਕੱਠੀ ਕਰ ਲਈ ਮਰਾਠਿਆਂ ਦੇ ਖਿਲਾਫ਼।
ਹਿੰਦੀਓਂ ਉੱਪਰ ਦੌੜ ਕਰਾਈ
ਔਰ ਮਰਾਠਿਆਂ ਦੇ ਉੱਤੇ ਭਾਰੀ ਹੱਲਾ ਕਰਵਾਇਆ ਪਠਾਣਾਂ ਤੋਂ।
ਮਥਰਾ ਮਾਰ ਬੰਦੀ ਬੋ ਕਰੀ
ਔਰ ਸਾਧ ਸੰਗਤ ਜੀ ਮਥਰਾ ਤੱਕ, ਅਬਦਾਲੀ ਦਿੱਲੀ ਵੀ ਨਹੀਂ ਰੁਕਿਆ, ਦਿੱਲੀ ਬਰਬਾਦ ਕਰਕੇ ਫਿਰ ਉਹ ਮਥੁਰਾ ਗਿਆ ਤੇ ਮਥੁਰਾ ਜੋ ਉਹਨੇ ਸੈਂਕੜੇ ਮੰਦਰ ਭਗਵਾਨ ਕ੍ਰਿਸ਼ਨ ਜੀ ਦੇ ਸਮੇਂ ਦੇ ਪੁਰਾਤਨ ਮੰਦਰ ਢਾ ਦਿੱਤੇ ਔਰ ਦਿੱਲੀ ਨੂੰ ਮਥੁਰਾ ਨੂੰ ਬੜੀ ਬੁਰੀ ਤਰ੍ਹਾਂ ਲੁੱਟਿਆ। ਬੰਦੀ ਬੋ ਕਰੀ 22,000 ਲੜਕੀਆਂ ਅਬਦਾਲੀ ਬੰਨ੍ਹ ਕੇ ਲਿਜਾਂਦਾ ਹੁੰਦਾ ਸੀਗਾ, ਜਿੰਨੀਆਂ ਨੌਜਵਾਨ 16 ਸਾਲ ਤੋਂ ਲੈ ਕੇ 22 ਸਾਲ ਤੱਕ ਦੀਆਂ ਉਮਰ ਦੀਆਂ ਨੌਜਵਾਨ ਲੜਕੀਆਂ ਮਿਲੀਆਂ, ਸਭ ਕੈਦ ਕਰਕੇ ਬੰਦੀ ਬਣਾ ਕੇ, ਨੌਜਵਾਨ ਲੜਕੇ ਵੀ ਗੁਲਾਮ ਬਣਾ ਕੇ ਲੈ ਜਾਂਦਾ ਸੀ। ਹਾਂਜੀ,
ਬਚਿਓ ਸੌ ਜੋ ਰਹੋ ਨਾ ਘਰੀ,
ਉਸ ਵੇਲੇ ਜਿਹੜਾ ਘਰ ਮਿਲਿਆ ਉਹ ਮਾਰਿਆ ਗਿਆ ਜਾਂ ਫੜਿਆ ਗਿਆ ਮਥੁਰਾ ਵਿੱਚ। ਉਹ ਜਿਹੜਾ ਮਥੁਰਾ ਦਾ ਇਲਾਕਾ ਜਿੰਨੇ ਵੀ ਉਧਰ ਸ਼ਹਿਰ ਹਨ ਸਾਰੇ ਅਬਦਾਲੀ ਨੇ ਲੁੱਟੇ। ਕਹਿੰਦੇ ਆ ਵੀ ਜਿਹੜਾ ਘਰੋਂ ਪਹਿਲਾਂ ਹੀ ਨਿਕਲ ਕੇ ਦੌੜ ਕੇ ਨਿਕਲ ਗਿਆ ਉਹ ਬਚ ਗਿਆ। ਕਈ ਲੋਕ ਸਿਆਣੇ ਹੁੰਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪਹਿਲਾਂ ਅਬਦਾਲੀ ਆ ਰਿਹਾ ਤੇ ਆਪਾਂ ਨਿਕਲ ਚੱਲੀਏ। ਲੋਕ ਆ ਪਹਿਲਾਂ ਹੀ ਮਹੀਨਾ ਮਹੀਨਾ ਨਾ ਉਹ ਤਿਆਰੀਆਂ ਕਰ ਛੱਡਦੇ ਸੀ, ਅਬਦਾਲੀ ਦੇ ਆਉਣ ਦੀ ਸੂਹ ਮਿਲਦੀ ਸੀ, ਗੱਡਿਆਂ ਤੇ ਖਾਣ ਪੀਣ ਦਾ ਸਮਾਨ ਲੈ ਕੇ ਤੇ ਪਹਾੜਾਂ ਭੂੜਾਂ ਨੂੰ ਜੰਗਲਾਂ ਨੂੰ ਚਲੇ ਜਾਂਦੇ ਸਨ। ਇਕੱਲੇ ਸਿੱਖ ਹੀ ਨਹੀਂ, ਉਧਰ ਦੇ ਲੋਕ ਮਥੁਰਾ ਵਾਲੇ ਲੋਕ ਵੀ, ਪਾਣੀਪਤ, ਹੋਰ ਜਿਹੜੇ ਦਿੱਲੀ ਵਰਗੇ ਸ਼ਹਿਰ ਹਨ ਉੱਥੇ ਵੀ ਜਿਹੜੇ ਡਰਪੋਕ ਬੰਦੇ ਸਨ ਉਹ ਪਹਿਲਾਂ ਹੀ ਵਿਚਾਰੇ ਆਪਣਾ ਬਾਲ ਬੱਚਾ ਲੈ ਕੇ ਚਲੇ ਜਾਂਦੇ ਸਨ। ਉਦੋਂ ਦੀ ਕਹਾਵਤ ਸੁਣੀ ਹੋਣੀ ਤੁਸੀਂ, ਖਾਧਾ ਪੀਤਾ ਲਾਏ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ, ਵੀ ਜੋ ਕੁਝ ਖਾ ਪੀ ਲਿਆ ਉਹ ਆਪਣਾ ਹੈ, ਬਾਕੀ ਘਰ ਵਿੱਚ ਨਾ ਕੋਈ ਸੋਨੇ ਦਾ ਗਹਿਣਾ ਰਹਿਣ ਦੇਣਾ ਅਬਦਾਲੀ ਦੇ ਬੰਦਿਆਂ ਨੇ, ਨਾ ਕੋਈ ਕੱਪੜਾ ਚੰਗਾ ਘਰ 'ਚ ਰਹਿਣ ਦੇਣਾ, ਉਹ ਵੀ ਚੁੱਕ ਕੇ ਲੈ ਜਾਣਾ ਪਠਾਣਾ ਨੇ। ਜੇ ਘਰ 'ਚ ਕੋਈ ਭੇਡ ਬੱਕਰੀ ਗਾਂ ਮੱਝ ਹੈ ਤਾਂ ਉਹਨਾਂ ਨੇ ਮਾਰ ਕੇ ਖਾ ਲੈਣੀ ਹੈ, ਜੇ ਕਿਸੇ ਦੇ ਘਰ 'ਚ ਕਣਕ ਪਈ ਹੈ ਤਾਂ ਉਹਨਾਂ ਨੇ ਚੁੱਕ ਲੈ ਜਾਣੀ ਹੈ। ਜੋ ਕੁਝ ਉਹਨਾਂ ਦੇ ਘਰ ਵਿੱਚ, ਕਿਸੇ ਦੇ ਘਰ ਸੂਈ ਤੱਕ ਨਹੀਂ ਸੀ ਰਹਿਣ ਦਿੰਦੇ। ਇੱਕ ਤੁਸੀਂ ਸੁਣੀ ਹੋਣੀ ਹੈ ਭੰਗੀਆਂ ਦੀ ਤੋਪ, ਭੰਗੀਆਂ ਦੀ ਤੋਪ ਤੋਂ ਪਹਿਲਾਂ ਉਹਦਾ ਨਾਮ ਸੀ ਜਮ ਜਮਾਂ ਤੋਪ, ਹੁਣ ਅੱਜ ਕੱਲ੍ਹ ਪਾਕਿਸਤਾਨ ਲਾਹੌਰ ਦੇ ਕਿਲ੍ਹੇ ਦੇ ਬੂਹੇ ਅੱਗੇ ਖੜੀ ਹੈ। ਉਹ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਨੇ ਬਣਾਈ ਸੀ ਭੰਗੀਆਂ ਵਾਲੀ ਤੋਪ, ਭੰਗੀਆਂ ਨੇ ਤਾਂ ਖੋਹ ਲਈ ਸੀ ਨਾ ਅਬਦਾਲੀ ਕੋਲੋਂ, ਸਰਦਾਰ ਹਰੀ ਸਿੰਘ ਜੀ ਭੰਗੀ ਨੇ ਖੋਹੀ ਸੀ। ਪਹਿਲਾਂ ਅਬਦਾਲੀ ਨੇ ਤਿਆਰ ਕਰਾਈ ਤੋਪ, ਉਸ ਤੋਪ ਦੇ ਉੱਤੇ 60 ਮਣ ਪਿੱਤਲ ਲੱਗਾ, 60 ਮਣ ਪਿੱਤਲ, 60 ਮਣ ਪਿੱਤਲ, 1 ਮਣ 40 ਕਿਲੋ ਦਾ ਹੁੰਦਾ ਹੈ, ਤੁਸੀਂ ਹਿਸਾਬ ਲਾ ਲਓ 60 ਮਣ ਕਿੰਨਾ ਬਣਿਆ। 60 ਮਣ ਪਿੱਤਲ ਉੱਤੇ ਲੱਗਾ, ਉਹ ਕਿੱਥੋਂ ਆਇਆ ਸੀ, ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਕੌਲੀਆਂ, ਗਲਾਸ, ਚਮਚੇ, ਥਾਲੀਆਂ, ਮਾੜੇ ਮੋਟੇ ਗਰੀਬਾਂ ਦੇ ਭਾਂਡੇ ਨਾ, ਉਹ ਵੀ ਚੁੱਕ ਕੇ ਲੈ ਜਾਂਦੇ ਸੀ। ਉਹ ਲੋਕਾਂ ਦੇ ਘਰੋਂ ਭਾਂਡੇ ਚੁੱਕ ਚੁੱਕ ਕੇ ਸਾਰੇ ਢਾਲ ਕੇ ਉਹਦੀ ਤੋਪ ਬਣਾਈ। ਇੱਥੋਂ ਹਿਸਾਬ ਲਾ ਲਓ ਕਿ ਅਬਦਾਲੀ ਕਿੰਨਾ ਲੁਟੇਰਾ ਸੀ ਕਿ ਲੋਕਾਂ ਦੇ ਘਰ ਗਲਾਸ, ਕੌਲੀ, ਭਾਂਡਾ ਵੀ ਨਹੀਂ ਸੀ ਰਹਿਣ ਦਿੰਦਾ। ਲੋਕ ਇਸੇ ਕਰਕੇ ਮਿੱਟੀ ਦੇ ਭਾਂਡੇ ਰੱਖਦੇ ਸਨ, ਜੇ ਟੁੱਟ ਗਏ ਤਾਂ ਠੀਕ ਹੈ, ਜੇ ਬਚੇ ਰਹੇ ਤੇ ਖਾਈ ਜਾਵਾਂਗੇ ਰੋਟੀ। ਮਿੱਟੀ ਦਾ ਭਾਂਡਾ ਹੀ ਹੁੰਦਾ ਸੀ ਘਰਾਂ ਵਿੱਚ, ਉਦੋਂ ਪਿੱਤਲ ਦੇ ਭਾਂਡੇ ਅਬਦਾਲੀ ਚੁੱਕ ਕੇ ਲੈ ਜਾਂਦਾ ਸੀ। ਹਾਂਜੀ,
ਦੋਹਰਾ ਸੋ ਬਚਿਓ ਜੋ ਭੱਜ ਗਇਓ ਪਰਤ ਪੂਰੇ ਕੇ ਮਾਂ।
ਉਸ ਵੇਲੇ ਮਥੁਰਾ ਦਾ ਇਲਾਕਾ ਅਬਦਾਲੀ ਨੇ ਲੁੱਟਿਆ। ਭਗਵਾਨ ਕ੍ਰਿਸ਼ਨ ਜੀ ਦੀ ਜਨਮ ਭੂਮੀ ਗੋਕਲ, ਮਥੁਰਾ, ਵਰਿੰਦਾਵਨ, ਆਲੇ ਦੁਆਲੇ ਜਿੰਨੇ ਪਿੰਡ ਸ਼ਹਿਰ ਸਭ ਬਰਬਾਦ ਕਰ ਦਿੱਤੇ। ਜਿਹੜੇ ਲੋਕ ਡਰਦੇ ਮਾਰੇ ਆਪਣਾ ਮਾਲ ਮੱਤਾ, ਬਾਲ ਬੱਚਾ ਲੈ ਕੇ ਭੱਜ ਗਏ, ਭਰਤਪੁਰ ਦੇ ਇਲਾਕੇ ਚਲੇ ਗਏ ਰਾਜੇ ਜਵਾਹਰ ਮਲ ਦੇ ਇਲਾਕੇ ਵਿੱਚ, ਉਹਨਾਂ ਦੀਆਂ ਜਾਨਾਂ ਬਚੀਆਂ, ਬਾਕੀ ਸਭ ਮਾਰੇ ਗਏ।
ਮਗਰ ਗਈ ਫੌਜ ਤੁਰ ਕੀ ਮਾਰ ਤੋਂ ਪੰਡਈ ਹਟਾਏ।
ਜਦੋਂ ਅਬਦਾਲੀ ਦੀ ਫੌਜ ਰਾਜਾ ਜਵਾਹਰ ਮਲ ਦੇ ਇਲਾਕੇ ਭਰਤਪੁਰ ਦੇ ਇਲਾਕੇ ਜਾ ਵੜੀ ਤਾਂ ਅੱਗੇ ਜੱਟ ਜਵਾਹਰ ਮਲ ਬੜਾ ਬਹਾਦਰ ਸੀਗਾ, ਉਹਨੇ ਫਿਰ ਅੱਗੋਂ ਤੋਪਾਂ ਦੇ ਫੈਰ ਖੋਲ ਦਿੱਤੇ। ਉਹਨੇ ਆਪਣੇ ਪਰਜਾ ਨੂੰ ਬਚਾਉਣ ਲਈ, ਹਿੰਦੂ ਜਨਤਾ ਨੂੰ ਬਚਾਉਣ ਲਈ ਅਬਦਾਲੀ ਦੀ ਫੌਜ ਦੇ ਮੂੰਹ ਭੰਨ ਦਿੱਤੇ।
ਚੌਪਈ ਮਥੁਰਾ ਡੇਰਾ ਗਿਲਜਨ ਪਾਇਆ।
ਉਥੋਂ ਮਾਰ ਖਾ ਕੇ ਅਬਦਾਲੀ ਮੁੜਿਆ ਤੇ ਮਥੁਰਾ ਸ਼ਹਿਰ ਚ ਡੇਰਾ ਪਾ ਬੈਠਾ।
ਭਰਤਪੁਰੇ ਤੇ ਮਾਰ ਹਟਾਇਆ।
ਭਰਤਪੁਰੇ ਤੋਂ ਅਬਦਾਲੀ ਨੂੰ ਜਵਾਹਰ ਮਲ ਨੇ ਮਾਰ ਹਟਾਇਆ। ਜਵਾਹਰ ਮਲ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਦਾ ਬੜਾ ਪ੍ਰੇਮੀ ਬਣਿਆ ਸੀ ਤੇ ਉਹਨੇ ਕਈ ਵਾਰ ਬਾਬਾ ਜੀ ਨਾਲ ਮੁਲਾਕਾਤਾਂ ਵੀ ਕੀਤੀਆਂ, ਇਤਿਹਾਸ ਜ਼ਿਕਰ ਮਿਲਦਾ ਹੈ। ਹਾਂਜੀ,
ਤੋਪ ਕਾਨੇ ਕੀ ਸੜਕ ਸੁਣੀ।
ਜਦੋਂ ਜਵਾਹਰ ਮਲ ਦੀਆਂ ਤੋਪਾਂ ਚੱਲੀਆਂ ਤੇ ਅਬਦਾਲੀ ਨੂੰ ਥੋੜਾ ਜਿਹਾ ਠੱਲ ਪਈ। ਹਾਂਜੀ,
ਮੁਗਲ ਪਠਾਨ ਸੋ ਅਕਲ ਗਵਈ।
ਆਹਾ, ਜਵਾਹਰ ਮਲ ਬੜਾ ਸੂਰਮਾ ਸੀ, ਉਹਨੇ ਤੋਪਾਂ ਦੇ ਫੈਰ ਖੋਲ ਦਿੱਤੇ, ਅਬਦਾਲੀ ਦੀ ਅਕਲ ਟਿਕਾਣੇ ਆ ਗਈ। ਹਾਂਜੀ,
ਠੀਕ ਮਾਏ ਬਹੁਤ ਜਟਵਰੇ।
ਕਹਿੰਦੇ ਉਸ ਜਵਾਹਰ ਮਲ ਦੀ ਜਾਤ ਸੀ ਜੱਟ, ਉਹਦੇ ਜੱਟ ਜਿਹੜੇ ਸਨ ਉਹ ਵੈਰੀ ਦੀ ਦਲ ਦੇ ਫੌਜ ਦੇ ਵਿੱਚ ਮੜ ਵੜ ਗਏ।
ਮਰਹੱਟੇ ਝੁਣਕੂ ਘੁੰਮੇ ਰਹੇ ਅੜੇ।
ਝੁਣਕੂ ਰਾਏ ਇੱਕ ਮਰਹੱਟਾ ਸੀ, ਉਹ ਵੀ ਉਹਨਾਂ ਦੇ ਨਾਲ ਰਲ ਗਿਆ ਅਬਦਾਲੀ ਦੇ ਖਿਲਾਫ ਲੜਨ ਲਈ।
ਔਰ ਉਹ ਤੋਂ ਇੱਕ ਗੜਬੜ ਭਾਰੀ,
ਉਸ ਇਲਾਕੇ ਭਰਤਗੜ੍ਹ ਦੇ ਇਲਾਕੇ ਇੱਕ ਹੋਰ ਵੱਡਾ ਕਿਲਾ ਸੀ,
ਜਿਸ ਪਰ ਜੱਟ ਉਮੈਦ ਬਹੁਤ ਸਾਰੀ,
ਜਿਹਦੇ ਤੇ ਭਰਤਪੁਰ ਦੇ ਰਾਜੇ ਜਵਾਹਰ ਮਲ ਨੂੰ ਬਹੁਤੀ ਉਮੈਦ ਸੀ।
ਜੱਟ ਫੌਜ ਨਿਜ ਖਾਸੀ ਭਰੀ,
ਉਥੇ ਜੱਟਾਂ ਨੇ ਭਾਵ ਜਵਾਹਰ ਮਲ ਨੇ ਬੜੀ ਭਾਰੀ ਫੌਜ ਭਰਤੀ ਕਰਕੇ ਅਬਦਾਲੀ ਦਾ ਮੁਕਾਬਲਾ ਕੀਤਾ।
ਤੋਰ ਜੰਬੂਰੇ ਬਹੁਤ ਜੰਜਾਇਲ ਵਰੀ,
ਤੋਪਾਂ ਜੰਬੂਰੇ ਜੰਜੈਲਾਂ ਨਾਲ ਲੜਾਈ ਕੀਤੀ।
ਖਾਈ ਕੰਧ ਕੀਬੀ ਬੇਸ ਬਣਾਈ,
ਉਸ ਕਿਲੇ ਦੇ ਆਲੇ ਦੁਆਲੇ ਬੜੀ ਡੂੰਘੀ ਖਾਈ ਪੱਟੀ ਜਵਾਹਰ ਮਲ ਨੇ।
ਸੁਰੰਗ ਹੱਲੇ ਕੀ ਪੈਨਕ ਆਈ,
ਉਹਦੇ ਸੁਰੰਗ ਵੀ ਨਹੀਂ ਲੱਗ ਸਕਦੀ ਸੀ, ਦੁਸ਼ਮਣ ਲਾ ਨਹੀਂ ਸੀ ਸਕਦਾ ਤੇ ਵੈਰੀ ਦਾ ਹੱਲਾ ਕਾਮਯਾਬ ਨਹੀਂ ਸੀ ਹੋ ਸਕਦਾ। ਹੁਣ ਅਬਦਾਲੀ ਨੂੰ ਉਧਰੋਂ ਮੂੰਹ ਮੋੜਵਾ ਜਦੋਂ ਜਵਾਬ ਮਿਲਿਆ ਤਾਂ ਅਬਦਾਲੀ ਪੰਜਾਬ ਵੱਲ ਕਿਵੇਂ ਮੁੜਿਆ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਵੱਡੇ ਘੱਲੂਘਾਰੇ ਦੀ ਕਥਾ ਸ਼ੁਰੂ ਹੋਣ ਵਾਲੀ ਹੈ। ਸਾਧ ਸੰਗਤ ਜੀ, ਪਿਛਲੇ ਦਿਨਾਂ 'ਚ ਆਪਾਂ ਛੋਟਾ ਘੱਲੂਘਾਰਾ ਲਖਪਤ ਰਾਏ ਦੇ ਸਮੇਂ ਜੋ 1746 'ਚ ਹੋਇਆ ਸੀ ਉਹ ਸੁਣਿਆ ਸੀ। ਵੱਡਾ ਘੱਲੂਘਾਰਾ 5 ਫਰਵਰੀ 1762 ਨੂੰ ਹੋਇਆ, ਉਹਦਾ ਦਿਹਾੜਾ ਇਹ ਜਿਹੜੇ ਚੱਲ ਰਹੇ ਨੇ ਅੱਜ ਕੱਲ੍ਹ ਫਰਵਰੀ ਦਾ ਇਹ ਦੂਸਰਾ ਹਫ਼ਤਾ ਜਿਹੜਾ ਹੈ ਇਹ ਸਮਝੋ ਉਹਦੀ ਯਾਦਗਾਰ ਵਿੱਚ ਹੀ ਹੈ ਤੇ ਕੁਦਰਤੀ ਦੀ ਕਥਾ ਵੀ ਉਸੇ ਇਤਿਹਾਸ ਦੀ ਆ ਜਾਣੀ ਹੈ। ਆਪ ਜੀ ਹਾਜ਼ਰੀਆਂ ਭਰ ਕੇ ਵੱਡੇ ਘੱਲੂਘਾਰੇ ਦੀ ਕਥਾ ਹੁਣ ਅਗਲੇ ਦਿਨਾਂ 'ਚ ਸਰਵਣ ਕਰੋਗੇ, ਆਪਣਾ ਜੀਵਨ ਸਫਲਾ ਬਣਾਓਗੇ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ।